ਗੁਰੂ ਜੀ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗਏ ਅਰਦਾਸ ਮੈਂ ਹੋਰ ਥਾਂ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸਗਲ ਦੁਆਰ ਕਉ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਆਸਰਾ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਜੀ ਮੈਨੂੰ ਤੇਰੇ ਚਰਨਾਂ ਦਾ चरण कमल संग जोड़िए मन लोचे बुढ़ियाइया गुर शब्दी एहो मन होड़िए बाहें जिन्ना दी पकड़िए सिर दी जय बाहें न छोड़िए तेग बहादुर बोलिया तर पइए धर्म ना छोड़िए कबीर चरण कमल की मौज को कौ कैसे अनुमान कहबे को शोभा नहीं देखा ही परवान मेरा तेरे बाजों जी और ना कोई होर ना कोई तेरे बाजों जी और ना कोई होर ना कोई छड़ के तेरा दर मल्लिया छड़ के तेरा दर मल्लिया छड़ के तेरा दर मल्लिया सब दर छड़ के तेरा दर मल्लिया बोलो पैना वाह सब दर छड़ के तेरा दर सब दर छड़ के तेरा दर मल्लिया छड़ के तेरा दर मल्लिया सब दर छड़ के तेरा दर मल्लिया आनंद बाबा छड़ के तेरा दर मल्लिया सब दर छड़ के तेरा दर मल्लिया के तेरा दर मल्लिया के तेरा दर मल्लिया दुनिया वाले छड़ के तेरे द्वार ਕਰ ਸੁਣਿਆ ਵਲ ਦੇਵੇ ਤੇਰੇ ਦੁਆਰੇ ਆਇਆ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਪਰਮ ਸਤਿਕਾਰਯੋਗ ਸਤਿਸੰਗ ਜੀ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ
ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ, ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਅੱਜ ਤੀਸਰਾ ਔਰ ਲਾਸਟ ਦੀਵਾਨ ਹੈ ਇਸ ਪੰਡਾਲ ਦਾ। ਦੂਰੋਂ ਨੇੜੋਂ ਚੱਲ ਕੇ ਸੰਗਤਾਂ ਲਾਹਾ ਪ੍ਰਾਪਤ ਕਰ ਰਹੀਆਂ ਨੇ। ਭਾਵੇਂ ਸਰਦੀ ਦਾ ਮੌਸਮ ਹੈ ਪਰ ਪ੍ਰੇਮ ਅੱਗੇ ਸਰਦੀ ਨਹੀਂ ਹੁੰਦੀ। ਦੁਨੀਆਂ ਵਿੱਚ ਇੱਕੋ ਹੀ ਚੀਜ਼ ਹੈ ਜਿਹਨੂੰ ਨਾ ਗਰਮੀ ਲੱਗੇ ਨਾ ਸਰਦੀ ਲੱਗੇ, ਨਾ ਥਕਾਵਟ ਹੋਵੇ ਨਾ ਅਕਾਵਟ ਹੋਵੇ, ਇੱਕੋ ਹੀ ਚੀਜ਼ ਹੈ ਉਹ ਹੈ ਪ੍ਰੇਮ। ਪ੍ਰੇਮ ਅੱਕਦਾ ਥੱਕਦਾ ਨਹੀਂ, ਪ੍ਰੇਮ ਵਿੱਚ ਗਰਮੀ ਸਰਦੀ ਨਹੀਂ ਲੱਗਦੀ। ਜੇ ਪ੍ਰੇਮ ਨਹੀਂ ਫਿਰ ਗਰਮੀ ਲੱਗੇਗੀ ਫਿਰ ਠੰਡ ਲੱਗੇਗੀ। ਜੇ ਪ੍ਰੇਮ ਹੈ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਏ। ਉੱਥੇ ਸਮੁੰਦਰਾਂ ਨੂੰ ਚੀਰਦੇ ਹੋਏ ਪਿਆਰ ਵਾਲੇ ਜਿਹੜੇ ਨੇ ਪਹੁੰਚ ਜਾਂਦੇ ਨੇ, ਜਿਨ੍ਹਾਂ ਦੀ ਆਪਣੇ ਗੁਰੂ ਨਾਲ ਪ੍ਰੀਤ ਹੈ। ਮੂਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੂਟੇ, ਐਸੀ ਮਾਧੋ ਖਿੱਚ ਤਣੀ। ਜਿਨ੍ਹਾਂ ਦੀ ਪ੍ਰੀਤ ਪੈ ਗਈ, ਕਹਿੰਦੇ ਇਹੋ ਜਿਹੀ ਪ੍ਰੀਤੀ ਜੁੜ ਗਈ ਆ, ਗੰਢ ਪੈ ਗਈ ਆ। ਮੂਹ ਲਾਲਨ ਸਿਉ ਪ੍ਰੀਤ ਬਣੀ, ਤੋੜਿਆ ਟੁੱਟਦੀ ਨਹੀਂ ਛੁਡਾਇਆ ਛੁੱਟਦੀ ਨਹੀਂ। ਆਖੋ
ਸਤਨਾਮ
ਖਿੱਚ ਕੇ ਤਣੀ ਹੋਈ ਆ ਭਗਤਾਂ ਦੀ, ਤੇ ਉਹਨਾਂ ਦੀ ਸਭ ਕੋ ਤੇਰਾ ਵਸ ਅਗਮ ਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਉਹਨਾਂ ਦੇ ਜਿਨ੍ਹਾਂ ਨੇ ਪੱਥਰ ਵਿੱਚੋਂ ਵੀ ਪ੍ਰਗਟ ਕਰ ਲਿਆ ਸ਼ਰਧਾ, ਭਗਤ ਰਵਿਦਾਸ ਜੀ ਵਰਗਿਆਂ ਨੂੰ ਆ ਕੇ ਆਖਿਆ ਸੀ, ਕਹਿੰਦੇ ਰਵਿਦਾਸ ਜੀ ਰਵਿਦਾਸ ਮੰਗ ਕੁਛ, ਘਰ ਵੱਡਾ ਸਾਰਾ ਬਣਾ ਦਿਆਂ ਤੇਰਾ, ਜੋ ਮੰਗੇਗਾ ਮਿਲ ਜਾਏਗਾ। ਤੇ ਭਗਤ ਰਵਿਦਾਸ ਜੀ ਕਹਿੰਦੇ ਨਹੀਂ, ਮੈਨੂੰ ਤੇਰੀ ਲੋੜ ਆ ਬਸ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਤੇਰੀ ਲੋੜ ਆ ਬਸ। ਜੇ ਪਦਾਰਥ ਮਿਲ ਗਏ ਤੇ ਤੂੰ ਦੂਰ ਚੱਲਿਆ ਜਾਏਗਾ, ਕਿਉਂਕਿ ਇਹਨਾਂ ਦਾ ਮੋਹ ਜਾਗ ਪਏਗਾ ਮਨ ਵਿੱਚ, ਦਾਤ ਪਿਆਰੀ ਹੋ ਜਾਏਗੀ, ਦਾਤਾਰ ਵਿਸਰ ਜਾਏਗਾ। ਦਾਤ ਪਿਆਰੀ ਵਿਸਰਿਆ ਦਾਤਾਰ, ਦਾਤ ਨਾਲ ਪਿਆਰ ਪੈ ਜਾਏਗਾ, ਮੈਨੂੰ ਤੇਰੀ ਲੋੜ ਹੈ, ਧਿਆਨ ਦੇਣਾ। ਸਾਡਾ ਹਾਲ ਕਿੱਦਾਂ ਦਾ, ਕੋਈ ਵਿਆਹ ਕਰੇ ਮੁੰਡੇ ਦਾ ਸਾਡੇ ਕੋਲ ਆਏ ਤੇ ਆ ਕੇ ਆਖੇ ਰਿਸ਼ਤੇਦਾਰਾਂ ਨੇ ਆਉਣਾ ਜੀ, ਸੋਫੇ ਦਿਓ ਤੁਹਾਡੇ ਸੋਹਣੇ ਨੇ, ਟੌਰ ਬਣ ਜਾਏਗੀ ਸਾਡੀ। ਆ ਕੇ ਆਖੇ ਤੁਹਾਡੇ ਬੈੱਡ ਬੜੇ ਸੋਹਣੇ ਨੇ ਮੈਨੂੰ ਦਿਓ, ਰਿਸ਼ਤੇਦਾਰਾਂ ਨੇ ਆਉਣਾ, ਬਿਸਤਰੇ ਵੀ ਦੇ ਦਿਓ, ਤੁਹਾਡਾ ਟਰੈਕਟਰ ਵੀ ਦੇ ਦਿਓ, ਜ਼ਮੀਨ ਭਾਵੇਂ ਸਾਡੀ ਹੈ ਨਹੀਂ ਪਰ ਟੌਰ ਬਣਾਉਣ ਵਾਸਤੇ ਖਿਲਾ ਦਾਂਗੇ, ਵਿਹੜੇ 'ਚ ਵੀ ਇਹਨਾਂ ਦਾ ਟਰੈਕਟਰ ਹੈ। ਬਣਾਉਂਦੇ ਨਹੀਂ ਕਈ ਲੋਕ ਮੰਗ ਕੇ ਚੀਜ਼ਾਂ, ਟੌਰ ਬਣਾਉਂਦੇ ਨੇ। ਤੇ ਹੁਣ ਉਹ ਸਾਰਾ ਕੁਝ ਮੰਗੀ ਜੇ ਸੋਫੇ ਵੀ ਦੇ ਦਿਓ ਬੈੱਡ ਵੀ ਦੇ ਦਿਓ ਟਰੈਕਟਰ ਵੀ ਦੇ ਦਿਓ ਤੇ ਸਾਨੂੰ ਕਵੇ ਹੀ ਨਾ ਵੀ ਤੂੰ ਵੀ ਆ ਜਾਈ ਵਿਆਹ ਤੇ ਸਾਡੇ ਦਿਲ ਚ ਫਿਰ ਕਿੱਦਾਂ ਦਾ ਕਿੱਦਾਂ ਬੀਤੇਗੀ ਸਾਡੇ ਤੇ ਅਸੀਂ ਮਹਾਰਾਜ ਕੋਲ ਜਾਂਦੇ ਤੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਕੋਠੀ ਵੀ ਆ ਜਾਏ ਗੱਡੀ ਵੀ ਆ ਜਾਏ ਧੀਆਂ ਪੁੱਤਰ ਵੀ ਆ ਜਾਣ ਪ੍ਰਭਤਾ ਵੀ ਆ ਜਾਏ ਜੈ ਜੈਕਾਰ ਵੀ ਹੋਵੇ ਪਰ ਤੇਰੀ ਲੋੜ ਹੀ ਨਹੀਂ ਆ ਕੋ
ਸਤਨਾਮ।
ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਪਿਆਰਿਓ ਸ਼ਾਨ ਨਾ ਮੰਗੋ ਦਰਖਤ ਮੰਗੋ, ਦਰਖਤ ਮੰਗੋਗੇ ਤੇ ਸ਼ਾਨ ਤੇ ਆਪੇ ਹੀ ਆ ਜਾਣੀ। ਦਰਖਤ ਮੰਗੋ ਸ਼ਾਨ ਨਾ ਮੰਗੋ, ਉਹਨੂੰ ਮੰਗ ਲਓ ਸਾਰਾ ਕੁਛ ਉਹਦੇ ਨਾਲ ਹੀ ਹੈ। ਸਾਨੂੰ ਤੇਰੀ ਲੋੜ ਹੈ ਕਿਉਂਕਿ ਤੇਰੇ ਬਿਨਾਂ ਹੈ ਹੀ ਨਹੀਂ ਕੋਈ ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਕੋਈ ਕਿਸੇ ਦਾ ਹੈ ਕੋਈ ਕਿਸੇ ਦਾ ਹੈ ਪਰ ਮੈਨੂੰ ਤੇ ਤਿਸ ਸਾਹਿਬ ਕੀ ਟੇਕ, ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਇੱਕੋ ਦੀ ਕੋਈ ਟੇਕ ਆ ਮਨ ਵਿੱਚ, ਹੋਰ ਨਹੀਂ ਕਿਸੇ। ਪਿਆਰ ਵਾਲੇ ਕਹਿੰਦੇ ਨੇ ਭਾਵੇਂ ਜੋ ਮਰਜ਼ੀ ਹੋ ਜਾਵੇ ਤੇਰਾ ਦੁਆਰਾ ਨਹੀਂ ਛੱਡਣਾ, ਜੋ ਮਰਜ਼ੀ ਹੋ ਜਾ ਭਾਵੇਂ। ਫਰੀਦਾਬਾਦ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਪਰਾਏ ਬੂਹੇ ਉੱਤੇ ਬੈਠਣਾ ਨਾ ਪਵੇ ਮਰਨਾ ਮਨਜ਼ੂਰ। ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਹੱਲੇ। ਆ ਸਰੀਰ ਲੈ ਲੈ ਸਾਨੂੰ ਲੋੜ ਨਹੀਂ ਇਹਦੀ, ਪਰ ਅਸੀਂ ਪਰਾਏ ਬੂਹੇ ਤੇ ਨਹੀਂ ਜਾਣਾ। ਸੂਲੀ ਉੱਤੇ ਟੰਗ ਦੇ ਮੈਨੂੰ ਪਿਆਰ ਵਾਲੇ ਕਹਿੰਦੇ, ਭਾਵੇਂ ਪੁੱਠੀ ਖੱਲ ਲੁਹਾ ਦੇ ਦੇਗਾਂ ਵਿੱਚ ਉਬਾਲੇ ਦੇ ਦੇ ਪੈਰਾਂ ਹੇਠਾਂ ਅੱਗ ਵਿਛਾ ਦੇ। ਦੇਗਾਂ ਚ ਉਬਾਲ ਦੇ ਪੈਰਾਂ ਥੱਲੇ ਅੱਗ ਵਿਛਾ ਦੇ, ਪੁੱਠਾ ਕਰਕੇ ਭਾਵੇਂ ਸਾਈਆਂ ਤੂੰ ਲਮਕਾ ਦੇ ਖੂਹੇ ਅੰਦਰ, ਖੂਹ ਚ ਲਮਕਾ ਦੇ ਭਾਵੇਂ, ਪੁੱਠਾ ਕਰਕੇ ਭਾਵੇਂ ਸਾਈਆਂ ਤੂੰ ਲਮਕਾ ਦੇ ਖੂਹੇ ਅੰਦਰ, ਜਿਉਂ ਭਾਵੇ ਤਿਉਂ ਰੱਖੀ ਐ ਪਰ ਰੱਖੀ ਆਪਣੇ ਬੂਹੇ। ਰੱਖ ਜਿੱਥੇ ਮਰਜ਼ੀ ਪਰ ਰੱਖੀ ਬੂਹੇ ਚ, ਭਾਵੇਂ ਪੁੱਠਾ ਕਰਕੇ ਲਟਕਾ ਪਰ ਆਪਣੇ ਬੂਹੇ ਚ ਹੀ ਲਟਕਾਈ, ਕਿਸੇ ਹੋਰ ਤੇ ਨਾ ਲਟਕਾ ਦੀ। ਆਖੋ ਸਤਨਾਮ।
ਵਾਹਿਗੁਰੂ।
ਪੈਰਾਂ ਹੇਠਾਂ ਅੱਗ ਵਿਛਾ ਦੇ ਮਨਜ਼ੂਰ, ਭਾਵੇਂ ਦੇਗਾਂ ਚ ਉਬਾਲੇ ਦੇ ਦੇ ਮੈਨੂੰ ਮਨਜ਼ੂਰ। ਪਰ ਬਾਬਾ ਫਰੀਦ ਸਾਹਿਬ ਜੀ ਦੀ ਇਹ ਉਹਨਾਂ ਦਾ ਅਨੁਭਵ, ਅੰਦਰੋਂ ਪਿਆਰ ਪ੍ਰੀਤ ਬੋਲ ਰਹੀ ਹੈ ਸੱਚੀ। ਆਓ ਖਾਂ ਭਾਵੇਂ ਜੀਵ ਨਾਲ, ਹੌਲੀ ਹੌਲੀ ਫਿਰ ਮਨ ਵੀ ਬੋਲੇ।
ਫਰੀਦਾ ਬਾਰ ਪਰਾਇਆ ਬੈਸਣਾ, ਬਾਰ ਪਰਾਇਆ ਬੈਸਣਾ,
ਬਾਰ ਪਰਾਇਆ ਬੈਸਣਾ,
ਬਾਰ ਪੁਰਾਏ ਬੈ
ਸੀਤਾ ਜੀਓ ਸੋਈ ਰੋਜੇ
ਪਰਾਏ ਬੂਹੇ ਚ ਨਾ ਜਾਣਾ ਪਵੇ ਜੋ ਮਰਜ਼ੀ ਹੋ ਜਾਏ ਭਾਵੇਂ ਪੁੱਠਾ ਕਰਕੇ ਖੂਹ ਵਿੱਚ ਲਮਕਾ ਦੇ ਤਾਂ ਵੀ ਮਨਜ਼ੂਰ ਹੈ ਤੇ ਕੱਲ ਸੁਣਿਆ ਹੀ ਸੀ ਪਿਆਰ ਵਾਲਿਆਂ ਨੇ ਆਪਣੀਆਂ ਖੋਪਣੀਆਂ ਲੁਹਾ ਲਈਆਂ ਕਹਿੰਦੇ ਜੋ ਮਰਜ਼ੀ ਕਰ ਲਓ ਤੁਹਾਡੇ ਜਬਰ ਨੂੰ ਸਬਰ ਨਾਲ ਚੱਲ ਲੈਣਾ ਤੁਹਾਡੇ ਕੋਲ ਜਬਰ ਹੈ ਜ਼ੁਲਮ ਹੈ ਤੇ ਸਾਡੇ ਕੋਲ ਦਿੱਤਾ ਹੋਇਆ ਸਤਿਗੁਰਾਂ ਦਾ ਸਬਰ ਗੁਰਸਿੱਖੋ ਆ ਜਿਹੜਾ ਦੁੱਖ ਸੁੱਖ ਨੂੰ ਸਮ ਕਰਕੇ ਜਾਣੇ ਇੱਕੋ ਜਿਹਾ ਜਾਣੇ ਭਾਵੇਂ ਦੁੱਖ ਆ ਜਾਏ ਭਾਵੇਂ ਸੁੱਖ ਆ ਜਾਏ ਉਹਦੀ ਰਜਾ ਵਿੱਚ ਚੱਲੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਦੋ ਤਰ੍ਹਾਂ ਦਾ ਜੀਵਨ ਹੈ ਇੱਕ ਸੰਘਰਸ਼ਮਈ ਸੰਘਰਸ਼ ਦਾ ਔਰ ਦੂਸਰਾ ਜੀਵਨ ਹੈ ਸਮਰਪਣ ਸੰਘਰਸ਼ ਹੁੰਦਾ ਤੈਰਨਾ ਤੇ ਸਮਰਪਣ ਹੁੰਦਾ ਤਿਰਨਾ ਇੱਕ ਤੇ ਹੁੰਦਾ ਨਾ ਤੈਰਨਾ ਜ਼ੋਰ ਲਾਉਣਾ ਇੱਕ ਹੁੰਦਾ ਤਿਰਨਾ ਜਿੱਧਰ ਨੂੰ ਪਾਣੀ ਲੈ ਜਾ ਤੈਰਨਾ ਬਹੁਤ ਨੂੰ ਆਉਂਦਾ ਤਿਰਨਾ ਕਿਸੇ ਵਿਰਲੇ ਨੂੰ ਆਉਂਦਾ ਕੋ ਸਤਨਾ ਉਹ ਪਾਣੀ ਤੇ ਇੰਜ ਪੈ ਜਾਣਗੇ ਜਿਵੇਂ ਕਿਤੇ ਬੈੱਡ ਤੇ ਪਏ ਹੁੰਦੇ ਪਾਣੀ ਆਪੇ ਹੀ ਲਈ ਜਾਂਦਾ ਉਹਨਾਂ ਨੂੰ ਤਿਰਨਾ ਸੰਘਰਸ਼ ਇਹ ਹੈ ਜਿੱਧਰੋਂ ਪਾਣੀ ਆ ਰਿਹਾ ਤੁਸੀਂ ਉੱਧਰ ਨੂੰ ਤੈਰੋ ਤੇ ਸਮਰਪਣ ਇਹ ਹੈ ਜਿੱਧਰ ਨੂੰ ਜਾ ਰਿਹਾ ਉੱਧਰ ਨੂੰ ਜਾਓ ਤਿਰਨਾ ਸੰਸਾਰ ਦੇ ਬਹੁਤੇ ਲੋਕ ਜਿਹੜੇ ਨੇ ਸੰਘਰਸ਼ਮਈ ਜੀਵਨ ਹੈ ਉਹਨਾਂ ਦਾ ਸਦਾ ਹੀ ਜੂਝਦੇ ਨੇ ਏਦਾਂ ਹੋਣਾ ਚਾਹੀਦਾ ਸੀ ਐ ਹੋਵੇ ਏਦਾਂ ਨਹੀਂ ਹੋਏਗਾ ਤਾਂ ਰੱਬ ਨੂੰ ਲਾਂਭੇ ਦਿੰਦੇ ਆਹ ਨਹੀਂ ਹੋਣਾ ਚਾਹੀਦਾ ਸੀ ਆਹ ਕਿਉਂ ਹੋ ਗਿਆ ਏਦਾਂ ਹੋਣਾ ਚਾਹੀਦਾ ਸੀ ਬਸ ਇਹ ਮਨਮਤ ਤੇ ਗੁਰਮਤ ਉਹ ਆ ਜੋ ਸਤਿਗੁਰੂ ਕਰ ਰਹੇ ਨੇ ਗੁਰਸਿੱਖ ਉਹ ਆ ਉਹ ਕਵੇ ਵੀ ਬਸ ਮੈਨੂੰ ਮਨਜ਼ੂਰ ਆ ਅਸੀਂ ਸਾਰਾ ਸਾਰੀ ਉਮਰ ਸੰਘਰਸ਼ ਕਰਦੇ ਰਹਿੰਦੇ ਹਾਂ ਇਸੇ ਕਰਕੇ ਕੁਰੂਪ ਹੋ ਜਾਂਦੇ ਬੰਦਾ ਜਿਉਂ ਜਿਉਂ ਬੁੱਢਾ ਹੋਈ ਜਾਂਦਾ ਕੁਰੂਪ ਹੋ ਜਾਂਦਾ ਦਰਖਤ ਜਿਉਂ ਜਿਉਂ ਬੁੱਢਾ ਹੋ ਜਾਂਦਾ ਉਨਾ ਹੀ ਸੋਹਣਾ ਹੋ ਜਾਂਦਾ ਬੁੱਢੇ ਦਰਖਤ ਦੀ ਛਾਵੇਂ ਬੈਠਣ ਦਾ ਜਿਹੜਾ ਆਨੰਦ ਹੈ ਨਾ ਉਹ ਹੋਰ ਦਰਖਤ ਦੀ ਛਾਵੇਂ ਨਹੀਂ ਇੱਕ ਬਾਗ ਵਿੱਚ 10 ਦਰਖਤ 20 ਲੱਗੇ ਨੇ ਇੱਕ ਦਰਖਤ ਉਹ ਆ ਜਿਹੜਾ ਸਾਲ ਦਾ ਹੀ ਲਾਇਆ ਇੱਕ ਉਹ ਆ ਜਿਹੜਾ 5 ਸਾਲ ਦਾ ਲਾਇਆ ਇੱਕ ਦਰਖਤ ਉਹ ਆ ਜਿਹੜਾ 50 ਸਾਲ ਦਾ ਲਾਇਆ ਹੋਇਆ ਜਿਹੜਾ 50 ਸਾਲ ਦੇ ਦਰਖਤ ਦੇ ਥੱਲੇ ਮੰਜੀ ਡਾਹ ਕੇ ਸੌਣ ਦਾ ਆਨੰਦ ਹੈ ਨਾ ਦੂਜੇ ਥੱਲੇ ਨਹੀਂ ਜਿੰਨਾ ਪੁਰਾਣਾ ਉਹਨਾਂ ਨੂੰ ਰੂਪ ਵੀ ਜ਼ਿਆਦਾ ਚੜ ਗਿਆ ਤੇ ਬੰਦਾ ਜਿਉਂ ਜਿਉਂ ਬੁੱਢਾ ਹੋਈ ਜਾਂਦਾ ਉਹ ਕਰੂਪ ਹੋ ਜਾਂਦਾ ਖਿਮਾ ਕਰਨਾ ਕਿਤੇ ਸਾਡੇ ਬਾਪੂ ਗੁੱਸਾ ਹੀ ਨਾ ਕਰ ਲੈਣ ਜਿੰਨੇ ਅੱਜ ਜਵਾਨ ਬੈਠੇ ਇਹਨਾਂ ਨੇ ਵੀ ਤੇ ਬੁੱਢੇ ਹੋਣਾ ਰੂਪ ਤੋਂ ਕਰੂਪ ਹੋਣਾ ਜਿਹੜਾ ਸੋਹਣਾ ਰੂਪ ਸੀ ਉਹ ਚੱਲਿਆ ਗਿਆ ਕਰੂਪਤਾ ਆ ਗਈ ਕਾਰਨ ਕੀ ਸੰਘਰਸ਼ ਲੜਾਈ ਝਗੜਾ ਵਿਰੋਧਤਾ ਅੱਕ ਗਏ ਜਿਹੜਾ ਤੈਰਨ ਵਾਲਾ ਬੰਦਾ ਜਿੱਧਰੋਂ ਪਾਣੀ ਆ ਰਿਹਾ ਜੇ ਉੱਧਰ ਨੂੰ ਹੀ ਉਲਟ ਚੱਲੇਗਾ ਤੇ ਥੱਕੇ ਗਈ ਅੱਕ ਜਾਏਗਾ ਕਰੂਪ ਹੋ ਜਾਏਗਾ ਤੇ ਜਿੱਧਰ ਨੂੰ ਜਾ ਰਿਹਾ ਜੇ ਉੱਧਰ ਨੂੰ ਜਾਏ ਤੇ ਫਿਰ ਕਾਹਦੀ ਥਕਾਵਟ ਹੈ ਜਿੱਧਰੋਂ ਪਾਣੀ ਆ ਰਿਹਾ ਉੱਧਰ ਨੂੰ ਤੁਸੀਂ 10 ਫੁੱਟ ਨਹੀਂ ਜਾ ਸਕਦੇ ਥੱਕ ਜਾਓਗੇ ਅਸੀਂ ਉਲਟ ਚੱਲਣੇ ਐਸੇ ਕਰਕੇ ਕਰੂਪ ਹੋ ਜਾਂਦੇ ਦਰਖਤ ਕਰੂਪ ਨਹੀਂ ਹੁੰਦਾ ਕਦੇ ਜੇ ਹਵਾ ਪੂਰਬ ਵੱਲ ਨੂੰ ਚੱਲ ਰਹੀ ਹੈ ਉਹ ਪੂਰਬ ਵੱਲ ਨੂੰ ਝੁੱਕ ਜਾਂਦਾ ਜੇ ਹਵਾ ਪੱਛਮ ਵੱਲ ਲੈ ਗਈ ਉਹ ਪੱਛਮ ਵੱਲ ਹੋ ਜਾਂਦਾ ਜੇ ਹਵਾ ਦੱਖਣ ਵੱਲ ਆ ਚੱਲ ਪਈ ਦੱਖਣ ਵੱਲ ਹੋ ਗਿਆ ਉਹ ਕਦੇ ਅੜਦਾ ਨਹੀਂ ਜੇ ਅੜੇਗਾ ਤੇ ਪੱਤੇ ਝਾੜ ਬਹਿਗਾ ਕੋ
ਸਤਨਾਮ
ਫਿਰ ਕਰੂਪ ਹੋ ਜਾਏਗਾ ਅੜਦਾ ਨਹੀਂ ਕਦੇ ਜਿੱਧਰ ਹਵਾ ਆ ਗਈ ਜਿੱਧਰ ਨੂੰ ਆ ਗਈ ਉੱਧਰ ਨੂੰ ਲੈ ਗਈ ਜਿੱਧਰ ਨੂੰ ਹਵਾ ਆਉਂਦੀ ਉਸੇ ਪਾਸੇ ਚੁੱਕ ਜਾਂਦਾ ਅਸੀਂ ਸਦਾ ਅੜਨੇ ਹਾਂ
ਏਦਾਂ ਕਿਉਂ ਹੋਇਆ, ਏਦਾਂ ਹੋਣਾ ਚਾਹੀਦਾ, ਏਦਾਂ ਹੋਵੇ।
ਤੇ ਜਿਹੜੇ ਰਜਾ ਵਿੱਚ ਚੱਲਦੇ ਨੇ ਉਹ ਬੁੱਢੇ ਭਾਵੇਂ ਹੋ ਜਾਣ, ਉਹਨਾਂ ਦਾ ਰੂਪ ਉਦੋਂ ਵੀ ਵੱਧ ਜਾਂਦਾ। ਕੋ
ਸਦਨਾ
ਉਹ ਜਵਾਨੀ ਤੋਂ ਵੀ ਵੱਧ ਸੋਹਣੇ ਲੱਗਦੇ ਨੇ, ਉਹਨੇ ਉਹ ਜਵਾਨੀ ਚ ਸੋਹਣੇ ਨਹੀਂ ਸੀ ਲੱਗਦੇ ਜਿੰਨੇ ਉਹ ਹੁਣ ਸੋਹਣੇ ਲੱਗਦੇ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਜਿਨ੍ਹਾਂ ਨੇ ਕੀਤੇ ਨੇ, ਹੋਵੇਗਾ ਕੋਈ ਤੁਹਾਡੇ ਚੋਂ ਭਾਗਾਂ ਵਾਲਾ ਬੈਠਾ ਜਿਨ੍ਹਾਂ ਨੇ 50 ਸਾਲ ਦੀ ਉਮਰ ਵਿੱਚ ਦਰਸ਼ਨ ਕੀਤੇ ਉਦੋਂ ਵੀ ਬੜਾ ਆਨੰਦ ਹੈ, ਜਦੋਂ 70 ਸਾਲ ਦੀ ਉਮਰ ਹੋ ਗਈ ਉਦੋਂ ਵੀ ਸੋਹਣੇ ਲੱਗਣ ਲੱਗ ਪਿਆ। ਕੋ
ਸਤਨਾਮ
ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਕਿੱਡੀ ਕਮਾਈ ਦੇ ਮਾਲਕ ਸਨ, ਸਰੀਰ ਭਾਵੇਂ 60 ਤੋਂ ਉੱਪਰ ਜਾ ਰਿਹਾ ਸਮਾਂ ਉਮਰ, ਪਰ ਰੂਪ ਅੱਗੇ ਨਾਲੋਂ ਵੀ ਵੱਧ ਗਿਆ। ਗੁਰਮੁਖਾਂ ਦਾ ਰੂਪ, ਜਿਹਦੀ ਰੂਪ ਦੀ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨਾ, ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਬਰੀ। ਉਹ ਰੂਪ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹੇ ਪ੍ਰਦੇਸ਼ਣ ਦੂਰ। ਜਿਹੜਾ ਗੁਰਮੁਖਾਂ ਤੇ ਰੂਪ ਹੁੰਦਾ ਉਹ ਰੂਪ ਤੋਂ ਅਸੀਂ ਹੀਣੇ, ਤੇ ਜਿਹੜਾ ਰਜਾ ਵਿੱਚ ਚੱਲਦਾ ਉਹਦੇ ਭਾਣੇ ਵਿੱਚ ਚੱਲਦਾ, ਉਹ ਭਾਵੇਂ ਬੁੱਢਾ ਹੋ ਜਾਏ ਉਹ ਸਾਰਿਆਂ ਨੂੰ ਸੋਹਣਾ ਲੱਗਦਾ, ਉਹਦਾ ਸਤਿਕਾਰ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਹਦੇ ਅੰਦਰ ਉਹ ਵਸਿਆ ਹੋਇਆ ਨਾ, ਉਹ ਸਭ ਨੂੰ ਸੋਹਣਾ ਲੱਗਦਾ, ਬਚਪਨ ਵਿੱਚ ਵੀ ਸੋਹਣਾ ਲੱਗਦਾ, ਜਵਾਨੀ 'ਚ ਚੱਲਿਆ ਜਾਂਦਾ ਉਦੋਂ ਉਹਦਾ ਰੂਪ ਸੋਹਣਾ ਲੱਗਦਾ, ਜਦੋਂ ਬੁਢੇਪੇ 'ਚ ਚੱਲਿਆ ਜਾਂਦਾ ਭਾਵੇਂ ਉਹਦੇ ਚਿਹਰੇ 'ਤੇ ਝੁਰੜੀਆਂ ਪੈ ਜਾਣ, ਕੇਸ ਚਿੱਟੇ ਹੋ ਜਾਣ, ਉਹ ਰੂਪ ਵੀ ਉਹਦੇ 'ਤੇ ਬੜਾ ਫੱਬਦਾ, ਸੋਹਣਾ ਲੱਗਦਾ, ਸੁਹੱਪਣ ਉਹਦੇ ਕੋਲ ਰਹਿੰਦਾ, ਕੁਰੂਪਤਾ ਨਹੀਂ ਆਉਂਦੀ ਗੱਲ। ਪਰ ਉਹਨਾਂ 'ਤੇ ਜਿਹੜੇ ਰਜਾ ਵਿੱਚ ਚੱਲਦੇ, ਤੇ ਜਿਹੜੇ ਆਪਣੇ ਭਾਣੇ ਜੋ ਚੱਲਾ ਭਾਈ, ਜਿਹੜਾ ਆਪਣੀ ਮਨਮਰਜ਼ੀ ਕਰਦਾ ਫਿਰ ਵਿਛੜ ਚੋਟਾਂ ਖਾਵੇ, ਫਿਰ ਉਹਨੂੰ ਚੋਟਾਂ ਖਾਣੀਆਂ ਪੈਂਦੀਆਂ, ਇੱਥੇ ਵੀ ਚੋਟਾਂ ਖਾਂਦਾ ਇੱਥੇ ਵੀ ਧੱਕੇ ਖਾਂਦਾ ਫਿਰ ਗਾਂ। ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਅੱਗੇ ਜਾ ਕੇ ਵੀ ਫਿਰ ਚੋਟਾਂ ਖਾਣੀਆਂ ਪੈਂਦੀਆਂ। ਰਜਾ ਵਿੱਚ ਜਿਹੜਾ ਚੱਲਦਾ ਅਸਲੀ ਗੁਰਸਿੱਖ ਉਹੀ, ਹੁਕਮ ਰਜਾਈ ਚੱਲਣਾ। ਸਿੱਧਾਂ ਨੇ ਸਵਾਲ ਕੀਤਾ ਸੀ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਕਹਿੰਦੇ ਮਹਾਰਾਜ, ਇਹ ਗੁਰੂ ਨਾਨਕ ਸਾਹਿਬ ਜੀ ਧਿਆਨ ਦਿਓ, ਸਾਧ ਸੰਗਤ ਉਪਟਾਕੇ ਹੀ ਚੱਲਦੇ ਆ, ਆਪਾਂ ਵੇਖੋ ਕਿੰਨਾ ਸਾਡਾ ਧਿਆਨ ਕਿੱਡੀ ਛੇਤੀ ਟੁੱਟਦਾ। ਪਿਆਰ ਵਾਲੇ ਤੇ ਬੰਬ ਚੱਲ ਪੈਣਾ ਤਾਂ ਨੀ ਵੇਖਦੇ, ਜਿਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਆ ਨਾ, ਤੇ ਇਕਾਗਰਤਾ ਬਣਾ ਕੇ ਰੱਖਣੀ ਆ ਆਪਾਂ। 12-12 ਸਾਲ ਰਹੀਏ ਸੰਤਾਂ ਦੀ ਟੋਲੀ, ਕਹਿੰਦੇ ਫਿਰ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ। 12-12 ਸਾਲਾਂ ਵਿੱਚ ਕਹਿੰਦੇ ਮੱਥਾ ਟੇਕਣ ਦਾ ਹੀ ਪਤਾ ਲੱਗਦਾ, 12-12 ਸਾਲਾਂ ਵਿੱਚ ਬਹਿਣ ਦਾ ਹੀ ਪਤਾ ਲੱਗਦਾ ਵੀ ਸਾਧ ਸੰਗਤ ਵਿੱਚ ਬੈਠੀ ਦਾ ਕਿੱਦਾਂ। ਤੇ ਮੇਰੀ ਉਹਨਾਂ ਵੀਰਾਂ ਦੇ ਚਰਨਾਂ 'ਚ, ਭੈਣਾਂ ਦੇ ਚਰਨਾਂ 'ਚ ਬੇਨਤੀ ਆ ਵੀ ਜਦੋਂ ਆਪਾਂ ਸਾਧ ਸੰਗਤ ਵਿੱਚ ਚੱਲ ਕੇ ਆ ਜਾਈਏ, ਸੁਭਾਅ ਬਣਾ ਲਓ ਜਿੱਥੇ ਬਹਿ ਗਏ ਬਸ, ਪੂਰਾ ਮਨ ਜੋੜ ਕੇ ਰੱਖਣਾ, ਧਿਆਨ ਜੋੜ ਕੇ ਰੱਖਣਾ। ਮੈਂ ਰਾਤ ਵੇਖਿਆ ਬੈਠੇ ਰਹੇ ਕਈ, ਜਦੋਂ ਅੱਧਾ ਘੰਟਾ ਲੰਘਿਆ ਉਹ ਸੋਚਦੇ ਚਲੋ ਜੀ ਅੱਗੇ ਸੀੜੀਆਂ ਸੁਣਦੇ ਸਾਂ, ਹੁਣ ਵੇਖ ਲੈ ਚਿਮਟੇ ਢੋਲਕੀਆਂ ਵੱਜਦੇ ਕਿਵੇਂ ਵੱਜਦੇ ਨੇ, ਚੱਲੀਏ ਫਿਰ ਹੁਣ ਆਪਾਂ। ਵਿੱਚ ਵਿਚਾਲੇ ਉੱਠੇ, ਕਈਆਂ ਨੇ ਪਹਿਲਾਂ ਹੀ ਨਾਲਦਿਆਂ ਨੂੰ ਕਿਹਾ ਹੁੰਦਾ ਵੀ ਮੈਂ ਨਾ 9 ਵਜੇ 11 ਵਜੇ ਉੱਠ ਪੈਣਾ, ਸਹੀ ਤੂੰ ਵੀ ਉੱਧਰੋਂ ਉੱਠ ਪਈ, ਪਰਿਵਾਰ ਆਇਆ, ਘਰ ਵਾਲੀ ਆਈ ਆ, ਜਾਂ ਬੱਚੇ ਆਏ ਨੇ, ਜਾਂ ਮਾਤਾ ਪਿਤਾ ਆਏ ਨੇ, ਉਹਨਾਂ ਨੇ ਬਸ ਸਹੀ ਟਾਈਮ ਤੇ ਚਲੋ ਚੱਲੀਏ ਬਸ ਇਕੱਠੇ ਚੱਲੀਏ। ਪਰ ਉਹ ਇਹ ਵੇਖੋ ਵੀ ਕਿੰਨੀ ਸੰਗਤ ਦਾ ਧਿਆਨ ਟੁੱਟਦਾ, ਜਿੱਥੇ ਬਹਿ ਜਾਈਏ ਬਸ। ਤੇ ਜਿਹੜੇ ਵਾਪਸ ਜਾਣ ਵਾਲੇ ਹੁੰਦੇ ਆ, ਜਿਨ੍ਹਾਂ ਦਾ ਨਹੀਂ ਮਨ ਲੱਗਦਾ ਉਹ ਪਹਿਲਾਂ ਹੀ ਪਿੱਛੇ ਬੈਠੇ। ਜਦੋਂ ਆਪਾਂ ਟਿੱਕੀ ਸੰਗਤ ਵਿੱਚ ਉੱਠਨੇ ਆ ਨਾ, ਇਹ ਮਨ ਨੂੰ ਜੋੜਨ ਵਾਸਤੇ ਬੜੇ ਸਾਧਨ ਕੀਤੇ ਲੋਕਾਂ ਨੇ, ਜਲ ਧਾਰੇ ਧੂਣੀਆਂ ਤਾਪੀਆਂ, ਪੁੱਠੇ ਲਟਕੇ ਮਨ ਫੇਰ ਨਾ ਵਸ ਵਿੱਚ ਆਇਆ। ਪਰ ਸਾਧ ਸੰਗਤ ਇੱਕ ਐਸਾ ਜ਼ਰੀਆ ਜਿੱਥੇ ਬੜੀ ਜਲਦੀ ਮਨ ਵਸ ਵਿੱਚ ਆਉਂਦਾ। ਜਦੋਂ ਕੋਈ ਇਤਿਹਾਸ ਚੱਲਦਾ, ਕੋਈ ਗੱਲ ਚੱਲਦੀ, ਮਨ ਜੁੜਿਆ ਹੁੰਦਾ। ਜਦੋਂ ਗੁਰੂ ਗੋਬਿੰਦ ਸਿੰਘ ਦੀ ਵਿਚਾਰ ਚੱਲ ਰਹੀ, ਇੱਦਾਂ ਲੱਗਦਾ ਮਹਾਰਾਜ ਸਾਡੇ ਸਾਹਮਣੇ ਨੇ, ਤੇ ਕੋਈ ਤੁਰੇ ਜਾਂਦੇ ਨੇ, ਧਿਆਨ ਤੋੜ ਦਿੱਤਾ ਕਿਸੇ ਦਾ ਜੁੜਿਆ ਹੋਇਆ, ਇਹ ਤੇ ਬੜਾ ਵੱਡਾ ਪਾਪ ਹੈ। ਲਾਹਾ ਲੈਣ ਆਉਂਦੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੰਨਾ ਚਿਰ ਹਾਜ਼ਰ ਨੇ ਇੱਥੇ ਪ੍ਰਕਾਸ਼ ਨੇ ਉਹਨਾਂ ਚਿਰ ਸਾਡਾ ਫਰਜ਼ ਬਣਦਾ ਵੀ ਇਕਾਗਰਤਾ ਬਣਾ ਕੇ ਬੈਠ ਕੇ ਆਨੰਦ ਲਈਏ। ਪ੍ਰਗਟ ਗੁਰਾਂ ਕੀ ਦੇਹ, ਦੇਹ ਕਰਕੇ ਮੰਨਣਾ ਇਹ ਨਹੀਂ। ਵੈਸੇ ਮੈਂ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਨਾ ਵੀ ਇੱਕ ਦੋ ਜਣੇ ਨਾ ਜਿਹੜੇ ਪਟਾਕੇ ਚਲਾਉਣ ਵਾਲੇ ਵੀਰ ਨੇ ਉਹਨਾਂ ਨੂੰ ਰੋਕ ਦਿਓ। ਇੱਕ ਦੋ ਜਣੇ ਜਾਓ ਜਿੱਥੇ ਵੀ ਕਿਤੇ ਉਹ ਬੈਠੇ ਉਹਨਾਂ ਨੂੰ ਬੇਨਤੀ ਕਰ ਦਿਓ ਵੀ ਪਟਾਕੇ ਨਾ ਚਲਾਓ। ਸੰਗਤ ਵਿੱਚ ਇਕਾਗਰਤਾ ਨਹੀਂ ਬਣਦੀ। ਫਿਰ ਧਿਆਨ ਦੇਣਾ ਸਤਸੰਗ ਜੀ, ਜਿਨ੍ਹਾਂ ਦੇ ਅੰਦਰ ਪ੍ਰੇਮ ਆ ਜੋ ਮਰਜ਼ੀ ਹੋ ਜਾਏ ਭਾਵੇਂ ਉਹ ਆਪਣਾ ਮਨ ਜੋੜ ਕੇ ਰੱਖ ਦਿੰਦੇ। ਪਿੱਛੇ ਜੇ ਫਰੀਦਕੋਟ ਸਮਾਗਮ ਹੋਇਆ ਅੱਜ ਤੋਂ ਇੱਕ ਮਹੀਨਾ ਪਹਿਲਾਂ, ਪੂਰਾ ਇੱਕ ਮਹੀਨਾ ਹੋ ਗਿਆ ਅੱਜ, 7 ਤਾਰੀਖ ਹੈ ਅੱਜ, 7 ਨੂੰ ਲਾਸਟ ਦੀਵਾਨ ਸੀ ਫਰੀਦਕੋਟ ਸ਼ਹਿਰ ਵਿੱਚ ਸਮਾਗਮ ਹੋਇਆ। ਦਾਸ ਨੇ ਅਰਜ਼ ਕੀਤੀ ਜਿੰਨਾ ਚਿਰ ਮਰਦ ਸਰੂਪ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਇੱਕ ਸਿੰਘ ਪੰਜ ਪਿਆਰਿਆਂ ਚ ਲੱਗਿਆ ਹੋਇਆ ਸੀ, ਸਤਿਗੁਰਾਂ ਦੇ ਸਰੂਪ ਲੈ ਕੇ ਆਉਣੇ ਤੇ ਲੈ ਕੇ ਜਾਣੇ। ਉਹ ਸਿੰਘ ਨੇ ਸੁਣਿਆ, ਹਾਰਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਹਾਰਟ ਅਟੈਕ ਆ ਗਿਆ ਕਹਿ ਲਓ। ਨਾਲਦਿਆਂ ਨੇ ਆਖਿਆ ਚੱਲ ਤੈਨੂੰ ਲੈ ਚੱਲੀਏ ਡਾਕਟਰ ਕੋਲ। ਕਹਿੰਦਾ ਮੈਂ ਨਹੀਂ ਜਾਣਾ। ਕਹਿੰਦੇ ਕਿਉਂ? ਕਹਿੰਦਾ ਮਹਾਰਾਜ ਜਾਣਗੇ ਫੇਰ ਜਾਣਾ। ਆਖੋ
ਸਤਨਾਮ,
ਮਹਾਰਾਜ ਜਾਣਗੇ ਨਾ। ਸਤਿਗੁਰੂ ਜਾਣਗੇ ਤੇ ਮੈਂ ਫੇਰ ਜਾਣਾ, ਮਹਾਰਾਜ ਅੱਗੇ ਅੱਗੇ ਜਾਣਗੇ ਫੇਰ ਜਾਣਾ। ਦਰਦ ਵੱਧਦਾ ਗਿਆ, ਅਰਦਾਸ ਹੋਈ ਉਵੇਂ ਜਿਵੇਂ ਫਿਰ ਖੜਾ ਹੋ ਗਿਆ, ਦਰਦ ਹੋ ਰਿਹਾ। ਹੁਕਮਨਾਮਾ ਹੋਇਆ ਫਿਰ ਬਹਿ ਗਿਆ। ਬੜਾ ਨਾਲ ਦਿਆਂ ਨੇ ਆਖਿਆ ਕਹਿੰਦਾ ਨਹੀਂ ਮਹਾਰਾਜ ਜਾਣਗੇ ਮੈਂ ਫੇਰ ਜਾਣਾ। ਉਧਰ ਭੋਗ ਪੈ ਗਿਆ, ਸਤਿਗੁਰੂ ਚੱਲੇ ਗਏ ਆਪਣੇ ਮੰਦਰਾਂ ਵੱਲ, ਉਹ ਵੀ ਸਦਾ ਵਾਸਤੇ ਚਲਿਆ ਗਿਆ ਬਾਜਾਂ ਵਾਲੇ ਦੀ ਗੋਦ ਵਿੱਚ। ਪੰਜ ਪਿਆਰਿਆਂ ਦਾ ਉਹਨੇ ਬਾਣਾ ਪਾਇਆ ਹੋਇਆ। ਫਿਰ ਮੈਂ ਗਿਆ ਹੌਸਪੀਟਲ, ਉੱਥੇ ਬੈੱਡ ਦੇ ਉੱਤੇ ਉਹ ਸਿੰਘ ਨੂੰ ਪਾਇਆ ਹੋਇਆ ਸੀ। ਕੇਸਰੀ ਬਾਣਾ, ਕੇਸਰੀ ਕਮਰ ਕੱਸਾ, ਕੇਸਰੀ ਦਸਤਾਰ, ਉਹ ਸ੍ਰੀ ਸਾਹਿਬ ਜਿਹੜੀ ਉਹਨੇ ਪੰਜ ਪਿਆਰਿਆਂ ਵੇਲੇ ਫੜੀ ਸੀ ਉਹਦੇ ਕੋਲ ਪਈ ਹੋਈ ਸੀ। ਮੈਂ ਵੇਖਿਆ ਪਰਿਵਾਰ ਵਾਲੇ ਰੋ ਰਹੇ ਸੀ। ਮੈਂ ਉਹਨਾਂ ਨੂੰ ਅਰਜ਼ ਕੀਤੀ, ਮੈਂ ਕਿਹਾ ਉਹੋ ਜਿਹੀ ਮੌਤ ਤੇ ਕਿਸੇ ਭਾਗਾਂ ਵਾਲੇ ਨੂੰ ਆਉਂਦੀ? 40 ਸਾਲ ਦੀ ਉਮਰ, ਦਾੜਾ ਕਾਲਾ ਹੀ ਸੀ, ਕੋਈ ਕੋਈ ਕੇਸ ਚਿੱਟਾ ਸੀ ਵਿੱਚ।
ਸਤਿ ਸ੍ਰੀ ਅਕਾਲ।
ਡਾਕਟਰ ਕਹਿੰਦਾ ਜੇ ਇਹਨੂੰ ਤੁਸੀਂ 15-20 ਮਿੰਟ ਪਹਿਲਾਂ ਲੈ ਆਉਂਦੇ ਹੋ ਸਕਦਾ ਮੈਂ ਬਚਾ ਲੈਂਦਾ, ਬਚ ਜਾਣਾ ਸੀ ਇਹਨੇ। ਪਰ ਉਹ ਸਿੰਘ ਕਹਿੰਦਾ ਵੀ ਮਰ ਭਾਵੇਂ ਜਾਵਾਂ ਮੈਂ ਸੱਚੇ ਪਾਤਸ਼ਾਹ ਤੋਂ ਪਹਿਲਾਂ ਨਹੀਂ ਜਾਣਾ। ਮਹਾਰਾਜ ਅੱਗੇ ਅੱਗੇ ਜਾਣਗੇ ਮੈਂ ਪਿੱਛੇ ਜਾਣਾ। ਵੇਖੋ ਸ਼ਰਧਾ, ਜਿਨ੍ਹਾਂ ਦੇ ਅੰਦਰ ਪ੍ਰੇਮ ਆ ਨਾ ਪਿਆਰਿਓ, ਪ੍ਰੀਤ ਵਾਲੇ ਗੁਰਸਿੱਖ ਅੱਜ ਵੀ ਹੈਗੇ ਆ। ਇਹ ਸਿੱਖ ਇਤਿਹਾਸ ਹੈ, ਇਹ ਬੀਤਿਆ ਹੀ ਨਹੀਂ, ਅੱਜ ਵੀ ਹੋ ਰਿਹਾ। ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ, ਸ਼ਹੀਦੀਆਂ ਹੋਈਆਂ ਹੀ ਨਹੀਂ, ਅੱਜ ਵੀ ਹੋ ਰਹੀਆਂ, ਸਦਾ ਹੋਣਗੀਆਂ। ਇਹ ਪ੍ਰੀਤ ਵਾਲੇ ਗੁਰਸਿੱਖ ਜੇ ਪਹਿਲਾਂ ਸਨ ਅੱਜ ਵੀ ਨੇ। ਇਹ ਦਾਸ ਦੇ ਅੱਖੀਂ ਵੇਖਣ ਦੀ ਗੱਲ ਆ। ਭਾਈ ਮੱਖਣ ਸਿੰਘ, ਉਹ ਸਿੰਘ ਦਾ ਨਾਮ ਸੀ, ਪੰਜ ਗਰਾਈਆਂ ਪਿੰਡ ਪੈਂਦਾ ਫਰੀਦਕੋਟ ਕੋਲ, ਉੱਥੇ ਜਾ ਕੇ ਪਤਾ ਕਰਿਓ ਕਦੇ। ਉਹ ਨਗਰ ਦਾ ਸਿੰਘ, ਨਾਲ ਦੇ ਪੰਜ ਪਿਆਰੇ 4 ਸਿੰਘ ਰਹਿ ਗਏ, ਇਕੱਠੇ ਆਏ ਸੀ, ਸਾਰਾ ਦਿਨ ਸੇਵਾ ਕੀਤੀ, ਬਸ ਮਰ ਦੇ ਚਰਨਾਂ ਵਿੱਚ ਹੀ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ। ਨਿਭਾਤੀ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਨਿਭਾਤੀ ਜੇ ਲਾਈ ਤੇ ਨਿਭ ਗਈ। ਸਿੱਖ ਦੀ ਪ੍ਰੀਤ ਇੱਦਾਂ ਦੀ ਹੋਣੀ ਚਾਹੀਦੀ, ਜੋ ਮਰਜ਼ੀ ਹੋ ਜਾਏ ਭਾਵੇਂ ਸਤਿਗੁਰਾਂ ਦਾ ਅਦਬ ਸਤਿਕਾਰ ਮੁੱਖ ਰੱਖਣਾ, ਤੇ ਜਿੰਨਾ ਸਤਿਕਾਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇਵਾਂਗੇ ਓਨਾ ਹੀ ਸਤਿਕਾਰ ਸਾਡਾ ਹੋਏਗਾ। ਜਿੰਨਾ ਸਤਿਕਾਰ ਸਤਿਗੁਰਾਂ ਦਾ ਕਰਾਂਗੇ ਓਨਾ ਹੀ ਹੋਏਗਾ ਸਤਸੰਗ। ਤੇ ਉਹ ਸਿੰਘ ਦੀ ਕਿੱਡੀ ਵੱਡੀ ਕੁਰਬਾਨੀ ਸੀ, ਕਿੰਨਾ ਪ੍ਰੇਮ ਹੈ ਮਨ ਵਿੱਚ। ਸਾਡਾ ਹਾਲ ਵੇਖ ਲਓ, ਮਰਦ ਸਰੂਪ ਘਰ ਵਿੱਚ ਆਏ ਹੁੰਦੇ ਨੇ, ਇੱਕ ਪਾਸੇ ਖੜਪੜ ਚੱਲਦਾ ਹੁੰਦਾ, ਦੂਜੇ ਪਾਸੇ ਟੈਲੀਵਿਜ਼ਨ ਚੱਲਦਾ ਹੁੰਦਾ, ਸਾਨੂੰ ਪਤਾ ਹੀ ਨਹੀਂ ਸਾਡੇ ਘਰ ਮਹਾਰਾਜ ਬੈਠੇ। ਤੇ ਜੇ ਕੋਈ ਸਾਨੂੰ ਸਾਡੇ ਘਰ ਚ ਬੁਲਾਏ, ਘਰ ਚ ਸੱਦੇ ਤੇ ਘਰ ਚ ਲਿਜਾ ਕੇ ਫਿਰ ਉਹ ਅੰਦਰ ਬਿਠਾ ਦੇਵੇ ਸਾਨੂੰ, ਉਦੋਂ ਮੁੜ ਕੇ ਤਿੰਨ ਦਿਨ ਸਾਡੇ ਕੋਲ ਆਵੇ ਹੀ ਨਾ। ਜਦੋਂ ਭੋਗ ਪੈਣਾ ਉਦੋਂ ਰੁਮਾਲਾ ਲੈ ਕੇ ਚਲੇ ਜਾਂਦੇ ਆ, ਤਿੰਨ ਦਿਨ ਸਾਡੇ ਕੋਲ ਆਵੇ ਹੀ ਨਾ, ਹਲਵਾਈਆਂ ਨੂੰ ਸਾਂਭਦਾ ਫਿਰੇ ਜਾਂ ਰਿਸ਼ਤੇਦਾਰਾਂ ਨੂੰ ਸਾਂਭਦਾ ਫਿਰੇ, ਦੱਸੋ ਮੁੜ ਕੇ ਚਲੇ ਜਾਓਗੇ ਉਹਦੇ ਘਰ? ਇੱਕ ਵਾਰੀ ਤਾਂ ਤੂੰ ਮੈਨੂੰ ਅੰਦਰ ਬਿਠਾ ਦਿੱਤਾ, ਮੁੜ ਕੇ ਤੂੰ ਆਇਆ ਹੀ ਨਹੀਂ ਮੇਰੇ ਕੋਲ। ਸਾਡਾ ਹਾਲ ਇੱਦਾਂ ਦਾ ਹੀ ਆ, ਗੁਰੂ ਸਾਹਿਬ ਦੇ ਸਰੂਪ ਇੱਕ ਵਾਰੀ ਲੈ ਆਉਂਦੇ, ਮੁੜ ਕੇ ਅਸੀਂ ਨਹੀਂ ਅੰਦਰ ਵੜਨਾ। ਭੋਗ ਵੇਲੇ ਵੀ ਗ੍ਰੰਥੀ ਸਿੰਘ ਵਾਜਾਂ ਮਾਰ ਮਾਰ ਬੁਲਾਉਂਦੇ ਨੇ, ਪੱਗ ਫੇਰ ਬੰਨ ਲਈ, ਭੋਗ ਆ ਗਿਆ, ਰੁਮਾਲਾ ਲੈ ਕੇ ਆ, ਬਾਅਦ ਚ ਕੱਪੜੇ ਪੈ ਜਾਣਗੇ, ਕੋਈ ਗੱਲ ਨੀ, ਤੂੰ ਆ ਅੰਦਰ, ਗ੍ਰੰਥੀ ਬੁਲਾ ਰਿਹਾ, ਕੋਈ ਫਿਕਰ ਨਹੀਂ, ਕੋਈ ਪਰਵਾਹ ਨਹੀਂ। ਫਿਰ ਕਿੱਦਾਂ ਬਖਸ਼ਿਸ਼ ਹੋ ਜਾਏਗੀ, ਕਿਵੇਂ ਸਤਿਗੁਰ ਦੀ ਖੁਸ਼ੀ ਲਵਾਂਗੇ ਅਸੀਂ? ਪਰ ਜਿਨ੍ਹਾਂ ਨੇ ਕਾਗਜ਼ ਤੇ ਅੱਖਰ ਸਮਝਿਆ ਹੈ ਉਹਨਾਂ ਦੀ ਹਾਲਤ ਆ, ਉੱਤੋਂ ਉੱਤੋਂ ਗੁਰੂ ਕਹਿੰਦੇ ਆ। ਪਰ ਜਿਨ੍ਹਾਂ ਨੂੰ ਪਤਾ ਰੱਬ ਸਾਡੇ ਘਰ ਬੈਠਾ, ਉਹ ਕਿਵੇਂ ਅੰਦਰ ਬਹਿ ਜਾਣਗੇ ਵੜ ਕੇ? ਅਮੈਰੀਕਾ ਵੀ ਤੁਹਾਡਾ ਇਲਾਕਾ ਤੇ ਬਹੁਤਾ ਫੋਰਨ ਕੰਟਰੀਆਂ 'ਚ ਰਹਿੰਦਾ ਹੈ। ਅਮੈਰੀਕਾ ਦੇ ਵਿੱਚ ਪਿੱਛੇ ਜੇ ਖਬਰ ਛਪੀ ਸੀ, ਦਾਸ ਨੇ ਖੁਦ ਪੜ੍ਹੀ ਹੈ, ਤੁਸੀਂ ਵੀ ਸੁਣੀ ਹੋਏਗੀ, ਸਾਰੇ ਸ਼ਹਿਰ ਵਿੱਚ ਪਾਣੀ ਆਇਆ ਤੇ ਆਇਆ ਗੁਰਦੁਆਰੇ ਵਿੱਚ ਵੀ। ਮਿਲਟਰੀ ਵਾਲੇ ਆਏ, ਫੌਜੀ ਆਏ, ਉਹਨਾਂ ਨੇ ਯਤਨ ਕੀਤਾ ਕਿਵੇਂ ਨਾ ਕਿਵੇਂ ਅੰਦਰ ਦਰਬਾਰ ਸਾਹਿਬ 'ਚ ਜਾਓ, ਸੰਗਤਾਂ ਨੂੰ ਫਿਕਰ ਹੈ, ਕਹਿੰਦੇ ਮਹਾਰਾਜ ਜੀ ਦੇ ਸਰੂਪ ਸਾਰੇ, ਸਾਰਾ ਕੁਛ ਹੀ ਡੁੱਬ ਗਿਆ ਜਦੋਂ ਸਮਾ ਨਹੀਂ ਸਰ। ਤੇ ਪਿਆਰ ਵਾਲੇ ਜਿਹੜੇ ਨੇ ਕਈ ਰੋਂਦੇ ਵੀ ਨੇ, ਜਦੋਂ ਮਿਲਟਰੀ ਵਾਲੇ ਕਹਿੰਦੇ ਅੰਦਰ ਗਏ, ਉਹਨਾਂ ਨੇ ਜਾ ਕੇ ਵੇਖਿਆ ਬੇੜੀ ਲੈ ਕੇ, ਕਿਸ਼ਤੀ ਲੈ ਕੇ ਅੰਦਰ ਵੜਨਾ ਪਿਆ, ਪਾਣੀ ਬਹੁਤ ਸੀ। ਜਦੋਂ ਸਾਧ ਜਾ ਕੇ ਵੇਖਿਆ, ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਸਮੇਤ ਪਾਲਕੀ ਦੇ ਪਾਣੀ ਉੱਪਰ ਤੈਰ ਰਹੇ ਸੀ, ਜਿਵੇਂ ਬੇੜੀ ਤੈਰਦੀ ਹੁੰਦੀ। ਦਾਸ ਅਰਜ ਕਰ ਰਹੇ ਆ, ਜੇ ਕਿਸੇ ਨੂੰ ਸ਼ੱਕ ਹੋਵੇ ਉਹ ਪਤਾ ਕਰੋ ਅਮੈਰੀਕਾ ਤੋਂ, ਉਹ ਸੀਨ ਉਹ ਵੇਖ ਕੇ ਨਾ, ਇੱਕ ਪ੍ਰਤੱਖ ਕਰਾਮਾਤ ਕਹਿ ਲਓ, ਇਹ ਸੁਤੇ ਸਿੱਧ ਕਰਾਮਾਤਾਂ ਵਰਤਦੀਆਂ ਨੇ। ਤੇ ਹਜ਼ਾਰਾਂ ਗੁਰਸਿੱਖ ਐਸੇ ਜਿਹੜੇ ਕਹਿੰਦੇ ਅਸੀਂ ਹੁਣ ਦਾੜੀਆਂ ਕੇਸ ਰੱਖਣੇ ਨੇ, ਉਹਨਾਂ ਨੇ ਉਹ ਫੋਟੋ ਵੀ ਲਾਈ ਪੇਪਰ ਦੇ ਵਿੱਚ, ਮਿਲਟਰੀ ਵਾਲਿਆਂ ਨੇ ਜਦੋਂ ਜਾ ਕੇ ਵੇਖਿਆ ਤੇ ਮਰਦ ਦੇ ਸਰੂਪ ਜਿਹੜੇ ਨੇ ਪਾਣੀ ਉੱਪਰ ਤੈਰ ਰਹੇ ਸੀ, ਇੱਕ ਛਿੱਟ ਪਾਣੀ ਦੀ ਉੱਪਰ ਨਹੀਂ ਡਿੱਗੀ। ਅੱਜ ਤੋਂ 4 ਮਹੀਨੇ ਪਹਿਲਾਂ ਦੀ ਗੱਲ ਹੋਏਗੀ। ਵੇਖੋ ਕਦੇ ਪਤਾ ਕਰੋ, ਜਿਹੜੇ ਗੁਰੂ ਸਾਹਿਬ ਨੂੰ ਕਾਗਜ਼ ਤੇ ਅੱਖਰ ਸਮਝਦੇ ਆ ਉਹਨਾਂ ਨੂੰ ਜਾ ਕੇ ਪੁੱਛੋ ਮਿਲਟਰੀ ਵਾਲਿਆਂ ਨੂੰ ਵੀ ਕਿੱਦਾਂ ਵੇਖਿਆ ਸੀ ਤੁਸੀਂ। ਉਹ ਅੰਗਰੇਜ਼ ਲੋਕ ਹੈਰਾਨ ਹੋ ਗਏ। ਹੁਣ ਜਿਨ੍ਹਾਂ ਨੇ ਰੱਬ ਸਮਝਿਆ, ਜਿਨ੍ਹਾਂ ਨੇ ਸਮਝਿਆ, ਦੱਸੇ ਪਾਤਸ਼ਾਹੀਆਂ ਮੇਰੇ ਘਰ ਆਈਆਂ ਨੇ, ਉਹ ਤੇ ਇੱਕ ਇੱਕ ਪੰਗਤੀ ਸਤਿਗੁਰਾਂ ਦੀ ਸੁਣਦੇ ਨੇ, ਇੱਕ ਇੱਕ ਬਚਨ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਣਾ ਕੀ ਹੈ ਵੀਰ? ਦੇਹ ਕਰਕੇ ਮੰਨੋ, ਅਸੀਂ ਕਹਿੰਦੇ ਅਸੀਂ ਤੇ ਦੇਹ ਕਰਕੇ ਮੰਨਦੇ ਹਾਂ ਜੀ, ਅਸੀਂ ਤੇ ਰੁਮਾਲੇ ਚੜਾਉਂਦੇ ਹਾਂ, ਫਿਰ ਕੂਲਰ ਲਾਉਂਦੇ ਹਾਂ, ਏਸੀ ਲਾਉਂਦੇ ਹਾਂ, ਫਿਰ ਉੱਤੇ ਕੰਬਲ ਦਿੰਦੇ ਹਾਂ, ਠੰਡ ਲੱਗਦੀ ਆ। ਫਿਰ ਜੇ ਕਿਸੇ ਨੇ ਸਵਾਲ ਕਰਤਾ ਵੀ ਫਿਰ ਇਸ਼ਨਾਨ ਕਿਉਂ ਨਹੀਂ ਕਰਾਉਂਦੇ, ਫਿਰ ਜੇ ਕਿਸੇ ਨੇ ਪੁੱਛ ਲਿਆ ਵੀ ਇਹ ਇਸ਼ਨਾਨ ਵੀ ਕਰਾਓ, ਫਿਰ ਕੀ ਜਵਾਬ ਦੇ? ਪ੍ਰਗਟ ਗੁਰਾਂ ਕੀ ਦੇਹ, ਇਹ ਆਖਿਆ ਸੀ ਮਹਾਰਾਜ ਨੇ ਵੀ ਤੂੰ ਏਦਾਂ ਸਮਝੀ, ਏਦਾਂ ਮੰਨੀ, ਜਦੋਂ ਮੈਂ ਬਾਣੀ ਸੁਣ ਰਿਹਾ ਤੇ ਏਦਾਂ ਲੱਗੇ ਵੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਮੈਂ ਦੇਹ ਕੋਲੋਂ ਹੀ ਵਚਨ ਸੁਣ ਰਿਹਾ। ਸਤਨਾਮ ਸਰੀਰ ਨੂੰ ਪ੍ਰਗਟ ਮੰਨੀ, ਜੇ ਗੁਰੂ ਨਾਨਕ ਸਾਹਿਬ ਦੇ ਬਚਨ ਚੱਲ ਰਹੇ ਹੋਣਗੇ ਤੇ ਤੈਨੂੰ ਏਦਾਂ ਮਹਿਸੂਸ ਹੋਵੇ ਕਿ ਸਤਿਗੁਰੂ ਮੇਰੇ ਕੋਲ ਬੈਠੇ ਨੇ, ਮਹਾਰਾਜ ਹੀ ਕਹਿ ਰਹੇ ਨੇ ਮੈਨੂੰ, ਗ੍ਰੰਥੀ ਨਹੀਂ ਬੋਲ ਰਿਹਾ, ਸਤਿਗੁਰੂ ਹੀ ਬੋਲ ਰਹੇ ਨੇ, ਇਹ ਹੈ ਦੇਹ ਕਰਕੇ ਮੰਨਣਾ। ਏਦਾਂ ਮੰਨੀ ਮੇਰੇ ਸਤਿਗੁਰੂ ਹੀ ਮੇਰੇ ਨਾਲ ਗੱਲਾਂ ਕਰ ਰਹੇ ਨੇ, ਮੇਰੇ ਸਤਿਗੁਰੂ ਮੇਰੇ ਕੋਲ ਬੈਠੇ ਨੇ, ਮੈਂ ਉਹਨਾਂ ਦੇ ਬਚਨ ਸੁਣ ਰਿਹਾ, ਇਹ ਦੇਹ ਕਰਕੇ ਮੰਨਣਾ ਇਹਨੂੰ ਕਹਿੰਦੇ ਨੇ। ਬਾਕੀ ਰਹੀ ਗੱਲ ਰੁਮਾਲੇ ਚੜਾਉਣੇ ਜਾਂ ਕੂਲਰ ਲਾਉਣੇ, ਏਸੀ ਲਾਉਣੇ ਜਾਂ ਕੰਬਲ, ਇਹ ਵੀ ਸਤਿਕਾਰ ਹੈ, ਇਹ ਵੀ ਕਰਨਾ, ਇੰਨਾ ਰੁੱਖਾ ਨਹੀਂ ਹੋਣਾ ਚਾਹੀਦਾ ਸਿੱਖ, ਇਹ ਸਤਿਕਾਰ ਹੈ। ਪਰ ਅਸਲੀ ਸਤਿਕਾਰ ਹੈ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਣਾ ਇਹਨੂੰ ਕਹਿੰਦੇ ਨੇ, ਵੀ ਏਦਾਂ ਸੁਣੋ ਵੀ ਮਹਾਰਾਜ ਮੈਨੂੰ ਸੁਣਾ ਰਹੇ, ਦੇਹ ਕਰਕੇ ਮੰਨਣਾ, ਏਦਾਂ ਲੱਗੇ ਵੀ ਅੱਜ 10 ਪਾਤਸ਼ਾਹੀਆਂ ਮੇਰੇ ਘਰ ਬੈਠੀਆਂ ਨੇ, ਭੈ ਹੋਵੇ ਉੱਚੀ ਨਹੀਂ ਬੋਲਣਾ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਨਾ, ਜਦੋਂ ਉਹਨਾਂ ਨੇ ਸਵੇਰੇ ਪ੍ਰਕਾਸ਼ ਕਰਨ ਜਾਣਾ, ਪਹਿਲਾਂ ਬਾਹਰੋਂ ਆਵਾਜ਼ ਦੇਣੀ ਵਾਹਿਗੁਰੂ ਦਾ ਵਾਜਾ, ਸਤਨਾਮ ਦਾ ਵਾਜਾ ਦੇ ਕੇ ਅੰਦਰ ਜਾਣਾ। ਅੱਜ ਤੱਕ ਵੀ ਏਦਾਂ ਹੀ,
ਆਵਾਜ਼ ਪਹਿਲਾਂ ਦਿੰਦੇ ਨੇ ਸਤਨਾਮ, ਫਿਰ ਅੰਦਰ ਜਾਂਦੇ ਨੇ, ਪੂਰਾ ਸਤਿਕਾਰ ਕਰਦੇ ਨੇ। ਤੇ ਸਾਡਾ ਹਾਲ ਇੱਦਾਂ, ਪੂਰੇ ਸਤਿਗੁਰ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ, ਸਤਿਗੁਰਾਂ ਦੇ ਧੰਨਵਾਦ ਵਾਸਤੇ ਖੰਡ ਪਾਠ ਕਰਾਇਆ, ਖੰਡ ਪਾਠ ਦੇ ਕਮਰੇ ਅੱਗੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਮੂਹਰੇ, ਬਾਬਾ ਜੀ ਰਹਿ ਗਏ ਇਕੱਲੇ, ਇਹ ਹਾਲ ਸਾਡਾ। ਅੱਜ ਫਿਰ ਅਸੀਂ ਰੋਂਦੇ ਹਾਂ, ਬਖਸ਼ਿਸ਼ ਨਹੀਂ ਹੁੰਦੀ, ਕਿਰਪਾ ਨਹੀਂ ਹੁੰਦੀ। ਮੈਨੂੰ ਬੜੇ ਲੋਕ ਕਹਿਣਗੇ ਖੰਡ ਪਾਠ ਕਰਾਇਆ ਜੀ, ਗੱਲ ਬਣੀ ਨਹੀਂ। ਇੱਦਾਂ ਦੇ ਖੰਡ ਪਾਠ ਤੇ ਤੁਸੀਂ 101 ਕਰਾਇਆ ਕਰੋ ਸਾਲ ਚ, ਭਾਵੇਂ ਤਾਂ ਵੀ ਗੱਲ ਨਹੀਂ ਬਣਨੀ। ਇੱਕ ਸੌ ਇੱਕ ਕਰਾਓ ਭਾਵੇਂ, ਫਿਰ ਵੀ ਗੱਲ ਨਹੀਂ ਬਣੇਗੀ। ਆਨੰਦ ਇਹਦੇ ਵਿੱਚ ਆ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ। ਮੈਨੂੰ ਬੜੀ ਖੁਸ਼ੀ ਹੁੰਦੀ ਆ ਅੱਜ ਉਹਨਾਂ ਲੋਕਾਂ ਨੂੰ ਵੇਖ ਕੇ, ਅੱਗੇ ਨਾਲੋਂ ਬੜੀ ਜਾਗਰਤੀ। ਮੈਂ ਨਹੀਂ ਕਹਿੰਦਾ ਵੀ ਸਾਡੇ ਕਰਕੇ ਆ ਗਈ ਜਾਗਰਤੀ, ਅਸੀਂ ਕੌਣ ਆ। ਬੇਅੰਤ ਸੰਸਥਾਵਾਂ ਨੇ, ਸਟੱਡੀ ਸਰਕਲ, ਉਹਨਾਂ ਨੇ ਇੱਕ ਬੜਾ ਸੋਹਣਾ ਉਦਮ ਕੀਤਾ, ਰੋਜ਼ਾਨਾ ਸਹਿਜ ਪਾਠ ਕਰੋ। ਉਹ ਥਾਂ ਥਾਂ ਤੇ ਉਹਨਾਂ ਦੇ ਉਹ ਬੋਰਡ ਲੱਗੇ ਆ ਜਗ੍ਹਾ ਜਗ੍ਹਾ ਤੇ, ਨਿੱਕੇ ਨਿੱਕੇ ਬੱਚਿਆਂ ਨੂੰ ਉਹਨਾਂ ਨੇ ਇੰਨੀ ਸੋਹਣੀ ਸਿੱਖਿਆ ਦਿੱਤੀ ਆ, ਬੜਾ ਵੱਡਾ ਗੁਣ ਆ, ਕੁਆਲਿਟੀ ਆ ਕਿ ਘਰ ਘਰ ਵਿੱਚ ਅੱਜ ਸਹਿਜ ਪਾਠ ਹੋ ਰਿਹਾ। ਬਹੁਤੇ ਗੁਰਸਿੱਖ ਜਿਹੜੇ ਘਰਾਂ ਚ ਮਰ ਦੇ ਸਰੂਪ ਰੱਖੇ ਨੇ, ਭਾਗ ਰੱਖੇ ਨੇ, ਤੇ ਉਹ ਸਤਸੰਗ ਜੀ ਘਰਾਂ ਦੇ ਵਿੱਚ ਸਹਿਜ ਪਾਠ ਕਰਦੇ ਨੇ। ਇੰਨੇ ਪਿਆਰ ਨਾਲ ਸਤਸੰਗਤ ਬਾਣੀ ਨੂੰ ਪੜ੍ਹੋ, ਆਪਣੇ ਹੀ ਕੰਨਾਂ ਨਾਲ ਸੁਣੋ, ਤੇ ਫਿਰ ਵੇਖਣਾ ਦੁੱਖ ਕਿਵੇਂ ਕੱਟੇ, ਕਿਵੇਂ ਨਹੀਂ ਕੱਟੇ ਜਾਣਗੇ। ਕਿਤੇ ਇਹ ਨਹੀਂ ਲਿਖਿਆ ਵੀ ਖੰਡ ਪਾਠ ਕਰਾਉਣ ਨਾਲ ਦੁੱਖ ਕੱਟਿਆ ਜਾਂਦਾ, ਇਹ ਲਿਖਿਆ ਵੀ ਬਾਣੀ ਨੂੰ ਸੁਣਨ ਨਾਲ, ਬਾਣੀ ਨੂੰ ਸੁਣੋ, ਪਿਆਰ ਨਾਲ ਸੁਣੋ। ਭਾਵੇਂ ਇੱਕ ਹਫ਼ਤਾ ਲੱਗੇ, ਭਾਵੇਂ 15 ਦਿਨ ਲੱਗਣ, ਭਾਵੇਂ 2 ਮਹੀਨੇ, ਭਾਵੇਂ 6 ਮਹੀਨੇ, ਭਾਵੇਂ ਸਾਲ ਵਿੱਚ ਪੂਰਾ ਪਾਠ ਸੁਣੋ, ਸਾਲ ਲੱਗ ਜਾਏ ਭਾਵੇਂ, ਕਾਲ ਨਹੀਂ ਕਰਨੀ। ਪਰ ਇਸ ਤੇ ਰਿਸ਼ਤੇਦਾਰਾਂ ਨੂੰ ਸਾਹਮਣੇ, ਸਤਿਗੁਰਾਂ ਨੂੰ ਉਸ ਵੇਲੇ ਕੌਣ ਸੰਭਾਲਦਾ। ਲਓ ਪੰਜ ਪਿਆਰਿਆਂ ਨੇ ਆਉਣਾ ਭਾਈ, ਸਾਰੀ ਸੰਗਤ ਨੂੰ ਪਤਾ ਹੀ ਆ ਵੀ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਬੈਠ ਕੇ ਪੰਜਾਂ ਪਿਆਰਿਆਂ ਦਾ ਆਪਾਂ ਸਤਿਕਾਰ ਕਰਨਾ। ਇਹ ਜ਼ਰੂਰੀ ਬੇਨਤੀ ਆ ਵੀ ਉੱਠਣਾ ਨਹੀਂ ਕਿਸੇ ਨੇ, ਆਪੋ ਆਪਣੀ ਜਗ੍ਹਾ ਤੇ ਬੈਠ ਜਾਓ। ਫਿਰ ਮੇਰੀ ਭੈਣਾਂ ਦੇ ਤੇ ਵੀਰਾਂ ਦੇ ਚਰਨਾਂ 'ਚ ਵੀ ਬੇਨਤੀ ਹੈ, ਆਪੋ ਆਪਣੀ ਜਗ੍ਹਾ ਨਾ ਛੱਡਿਓ, ਜਿੱਥੇ ਬੈਠੇ ਹੋ ਬੈਠੇ ਰਹੋ। ਜਦੋਂ ਇੱਕ ਮੈਂ ਇੱਥੇ ਛੋਟੀ ਜਿਹੀ ਬੇਨਤੀ ਕਰਾਂ, ਜਦੋਂ ਆਪਾਂ ਚੌਂਕੜਾ ਮਾਰ ਕੇ ਜਿੱਥੇ ਬਹਿ ਜਾਈਏ ਨਾ, ਬਹਿ ਜਾ ਕਰੋ, ਫਿਰ ਨਹੀਂ ਲੱਤਾਂ ਦੁਖਦੀਆਂ, 5-7-10 ਮਿੰਟ ਬਾਅਦ ਸੁੰਨ ਹੋ ਜਾਂਦੀਆਂ। ਜਿਹੜਾ ਇੱਕ ਵਾਰੀ ਗੋਡਾ ਹਿਲਾ ਲਵੇ, ਫਿਰ ਨਾ ਬਹਿ ਗਿਆ ਟਿੱਕ ਕੇ, ਫਿਰ ਲੱਤਾਂ ਦਰਦ ਹੋਣ, ਫਿਰ ਨਹੀਂ ਬਹਿ ਸਕਦਾ। ਜਿੱਥੇ ਇੱਕ ਵਾਰੀ ਬੈਠ ਜਾਂਦੇ ਹੋ ਨਾ ਚੌਂਕੜਾ ਮਾਰ ਕੇ, ਉਹ ਹਿੱਲਿਆ ਨਾ ਕਰੋ, ਫਿਰ ਵੇਖਿਓ ਲੱਤਾਂ ਸੁੰਨ ਹੋ ਜਾਂਦੀਆਂ, ਭਾਵੇਂ 4 ਘੰਟੇ ਬੈਠੇ ਰਹੋ, ਫਿਰ ਨਹੀਂ ਪਤਾ ਲੱਗਦਾ। ਤੇ ਜਦੋਂ ਅਸੀਂ ਮਾੜਾ ਜਿਹਾ ਇੱਕ ਵਾਰੀ ਆਸੇ ਪਾਸੇ ਹੋ ਗਏ, ਫਿਰ ਨਹੀਂ, ਫਿਰ ਦਰਦ ਹੋ ਜਾਂਦੀ। ਇਸ ਕਰਕੇ ਇੱਕ ਥਾਂ ਤੇ ਬੈਠਣ ਦਾ ਸੁਭਾਅ ਬਣਾਓ, ਪੰਜ ਪਿਆਰਿਆਂ ਦਾ ਸਤਿਕਾਰ ਕਰਿਓ। ਜੀ ਆਇਆਂ ਨੂੰ ਆਖੀਏ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ। 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 I'm
है, ਕਿਸੇ ਨੇ ਖੜੇ ਨਹੀਂ ਹੋਣਾ। ਏਦਾਂ ਹੀ ਸਤਿਕਾਰ ਸਾਰੇ ਪੰਜ ਪਿਆਰਿਆਂ ਦਾ। ਸਤਿਗੁਰ ਨੇ ਕਿਰਪਾ ਕੀਤੀ ਹੈ, ਰਹਿਮਤਾਂ ਕੀਤੀਆਂ ਨੇ। ਧੰਨਵਾਦ ਕਰੋ ਗੁਰੂ ਨਾਨਕ ਦਾ, 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 ਐਸੀ ਰੌਣਕ ਲਾਈ ਰਾਤ ਕਰੋ ਗੁਰੂ ਨਾਨਕ ਦਾ। ਬੇਨਤੀ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਅੱਗੇ ਆ ਜਾਣ ਦਿਓ। ਬਾਕੀ ਸੰਗਤ ਨਾ ਅੱਗੇ ਬੈਠੇ, ਉਹਨਾਂ ਨੂੰ ਅੱਗੇ ਆ ਜਾਣ ਦਿਓ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਅੱਗੇ ਆ ਜਾਣ ਦਿਓ, ਬਾਕੀ ਸੰਗਤ ਬਾਹਰ ਹੀ ਬੈਠ ਜਾ ਪਿੱਛੇ। ਆਓ ਸਾਰੇ ਸਤਿਕਾਰ ਕਰੀਏ। ਬੇਨਤੀ, ਬੈਠੋ ਪਿਆਰਿਓ, ਜਿੱਥੇ ਖਲੋਤੇ ਹੋ ਬਹਿ ਜਾਓ। ਸੇਵਾਦਾਰ ਵੀ ਬਹਿ ਜਾਓ, ਸੇਵਾਦਾਰ ਵੀ ਬਹਿ ਜਾਓ, ਸਾਰੇ ਹੀ ਬਹਿ ਜਾਓ, ਜਿੱਥੇ ਖਲੋਤੇ ਹੋ ਬੈਠ ਜਾਓ। ਖੜੇ ਨਹੀਂ ਹੋਣਾ ਕਿਸੇ ਨੇ। ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਚਾਰ ਸੌ ਛੱਤੀ ਪੁਰਾਣੇ ਗੁਰੂ ਕੇ ਜਹਾਜ਼ ਚੜ੍ਹੇ। ਕਿਰਪਾ ਕੀਤੀ ਆ, ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ।
ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ। ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ। ਬੋਲੋ ਪੜੋ।
ਸਾਰੇ ਕਿਰਪਾ ਕਰੋ ਚਰਨਾ ਚ ਅਰਦਾਸ ਕਰੀਏ। ਇੱਕ ਦਿਨ ਸਤਿਗੁਰ ਮਹਿੰਦੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ, ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ, ਪਿੱਛੇ ਜੋ ਹੋ ਗਿਆ ਹੋ ਗਿਆ, ਅੱਗੇ ਹੀ ਸਵਾਰ ਲਈਏ ਜਿਹੜਾ ਰਹਿੰਦਾ। ਕੋਈ ਪਤਾ ਨਹੀਂ ਕਿਹੜੇ ਸਮੇਂ ਕਾਲ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰ ਲੈਣੀ। ਆਓ ਸਾਰੇ ਸੰਗਤਾਂ ਦੇ ਉਤਸ਼ਾਹ ਵਾਸਤੇ, ਦਾਸ ਬੜੀ ਵਾਰੀ ਅਰਜ ਕਰਦਾ ਰਹਿੰਦਾ, ਮੈਨੂੰ ਹੁਣ ਬਹੁਤਾ ਇਸ ਗੱਲ ਤੇ ਬੋਲਣ ਦੀ ਲੋੜ ਨਹੀਂ ਕਿ ਜੈਕਾਰਾ ਕਿਉਂ ਲਾਇਆ ਜਾਂਦਾ ਤੇ ਬਾਹਾਂ ਕਿਉਂ ਖੜੀਆਂ ਕੀਤੀਆਂ ਜਾਂਦੀਆਂ, ਪਤਾ ਹੀ ਹੈ ਸੰਗਤ ਨੂੰ। ਸੰਗਤ ਵਿੱਚ ਖੁਸ਼ੀ ਦਾ ਇਜ਼ਹਾਰ ਕਰਨਾ ਹੋਵੇ ਨਾ ਤੇ ਆਪਾਂ ਨੱਚ ਸਕਦੇ ਹਾਂ, ਸਿਰਫ ਇੱਕੋ ਹੀ ਆ, ਉਹ ਆ ਜੈਕਾਰਾ। ਜੇ ਖੁਸ਼ੀ ਦਾ ਇਜ਼ਹਾਰ ਕਰਨਾ ਤੇ ਜੈਕਾਰੇ ਨਾਲ ਹੁੰਦਾ, ਤੇ ਜੇ ਸਾਰੇ ਜੈਕਾਰੇ ਲਾਉਣ ਤੇ ਕਿੰਨਾ ਟਾਈਮ ਲੱਗੇਗਾ। ਜੈਕਾਰੇ ਲੱਗਦੇ ਨੇ ਸਾਰੇ ਬਾਹਾਂ ਖੜੀਆਂ ਕਰਕੇ ਹੀ ਆਪਣਾ ਖੁਸ਼ੀ ਦਾ ਇਜ਼ਹਾਰ ਕਰ ਲੈਂਦੇ। ਤੇ ਮੇਰੀ ਬੇਨਤੀ ਆ, ਸਾਰੇ ਬਾਹਾਂ ਖੜੀਆਂ ਕਰਿਆ ਕਰੋ, ਸਾਰੇ ਭਾਵੇਂ ਕੋਈ ਪਿੱਛੇ ਤੱਕ, ਸਾਰੇ ਜਿਨ੍ਹਾਂ ਜਿਨ੍ਹਾਂ ਨੂੰ ਚਾਹ ਵੀ ਮਰਦ ਦੀ ਇਹ ਫੁਲਵਾੜੀ ਵਿੱਚ ਵਾਧਾ ਹੋ ਰਿਹਾ, ਜਿਨ੍ਹਾਂ ਨੂੰ ਖੁਸ਼ੀ ਆ ਅੰਮ੍ਰਿਤ ਸੰਚਾਰ ਦੀ, ਜ਼ਰੂਰ ਬਾਹਾਂ ਖੜੀਆਂ ਕਰਿਓ ਪਿਆਰਿਓ ਸਾਰੇ। ਮੈਂ ਬੜੀ ਵਾਰੀ ਸਟੇਜਾਂ ਤੋਂ ਬੇਨਤੀ ਕਰਦਾ ਹੁੰਦਾ, ਇਹਨੂੰ ਕਈ ਲੋਕ ਗਲਤ ਰੂਪ ਦੇ ਦਿੰਦੇ ਨੇ, ਆਖੇ ਜੀ ਉਹ ਤੇ ਨੱਚਣ ਵਾਂਗੂ ਕਰਦੇ। ਬਾਹਾਂ ਨੂੰ ਬਹੁਤਾ ਨਾ ਹਿਲਾਓ, ਉੱਪਰ ਤੇ ਥੱਲੇ ਬਸ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਭਾਈ ਚਲਾਇਓ ਸਿੱਖਣ ਗੁਰੂ ਮਾਨਿਓ, ਗੁਰੂ ਮਾਨਿਓ, ਗੁਰੂ ਮਾਨਿਓ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ।
ਵਾਹ ਧਿਆਨ ਦੇਣਾ ਸਤਸੰਗ ਜੀ ਆਓ ਸਤ ਧਿਆਨ ਦਿਓ ਜਿਹੜੇ ਵਾਹ ਵਾਹ ਧਿਆਨ ਦੇਣਾ ਸਤਸੰਗ ਜੀ ਓਹੋ ਸਤਸੰਗ ਜੀ ਧਿਆਨ ਦਿਓ ਧਿਆਨ ਦੇਣਾ ਸਤਸੰਗ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਹੜੇ 436 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਉਹਨਾਂ ਨੂੰ ਸਾਰੇ ਪੰਥ ਵੱਲੋਂ ਲੱਖ ਲੱਖ ਵਧਾਈਆਂ ਪੰਥ ਵਿੱਚ ਸਾਰੇ ਹੀ ਆ ਜਾਂਦੇ ਨੇ ਲੱਖ ਲੱਖ ਵਧਾਈਆਂ ਅੱਗੇ ਨੂੰ ਵਧਿਓ ਪਿੱਛੇ ਨਾ ਮੁੜਿਓ ਬਸ ਹੁਣ ਅੱਗੇ ਅੱਗੇ ਪਿੱਛੇ ਨਹੀਂ ਮੁੜ ਕੇ ਵੇਖਣਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ
ਸਿਦਕ ਨਾ ਜਾਵੇ
ਸਿਦਕ ਨਾ ਜਾਵੇ ਨੇਮ ਬਣਾਓ ਪੰਜ ਪਿਆਰਿਆਂ ਨੇ ਦੱਸਿਆ ਨਿਯਮ ਨੇਮ ਸਵੇਰੇ ਕਿੰਨੇ ਵਜੇ ਉੱਠਣਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਬਾਣੀ ਪੜ੍ਹਨੀ ਨੇਮ ਬਣਾਓ ਕਈ ਪ੍ਰੇਮੀ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਸਨ ਨਾ ਜਿਹੜੇ 12:15 ਇਸ਼ਨਾਨ ਕਰਦੇ ਸੀ ਰੋਜ਼ 12:15 ਜਿੱਥੇ ਵੀ ਹੁੰਦੇ ਸੀ 12:15 ਉਹ ਇਸ਼ਨਾਨ ਕਰਦੇ ਹੀ ਕਰਦੇ ਸੀ 12:15 ਤੋਂ ਕਦੇ ਲੇਟ ਨਹੀਂ ਹੋਇਆ ਆਪਣੀ ਜ਼ਿੰਦਗੀ ਚ ਐਵੇਂ ਤੇ ਨਹੀਂ ਦੁਨੀਆ ਪੂਜਦੀ ਆਪਾਂ ਕਹਿੰਦੇ ਅੰਮ੍ਰਿਤ ਵੇਲਾ ਸ਼ੁਰੂ ਹੀ 9 ਵਜੇ ਹੋਣਾ ਚਾਹੀਦਾ ਜੇ ਕਿਤੇ ਗੁਰੂ ਗੋਬਿੰਦ ਸਿੰਘ ਮੈਨੂੰ ਮਿਲਣ ਤੇ ਮੈਂ ਤੇ ਜ਼ਰੂਰ ਕਵਾਂ ਆਪਣਾ ਹਾਲ ਇਦਾਂ ਦਾ ਵੀ ਅਸੀਂ ਤੇ ਜ਼ਰੂਰ ਕਿਤੇ ਮਹਾਰਾਜ ਸਾਨੂੰ ਘੋੜੇ ਤੇ ਚੜ੍ਹੇ ਮਿਲਣਾ ਇਸ ਤੇ ਸਭ ਤੋਂ ਪਹਿਲਾਂ ਇਹ ਕਵਾਂਗੇ ਵੀ ਸੱਚੇ ਪਾਤਸ਼ਾਹ ਕਿਤੇ ਕਕਾਰਾਂ ਤੋਂ ਮਾਫੀ ਦਿਓ ਇਹ ਔਖਾ ਕੰਮ ਤੇ ਇੱਕ ਕਿਰਪਾ ਇਹ ਕਰੋ ਵੀ ਬਾਣੀਆਂ ਜਿਹੜੀਆਂ ਨੇ ਪੰਜ ਇਹ ਜਪਜੀ ਸਾਹਿਬ ਨਾਲ ਹੀ ਸਰਜਿਆ ਕਰੇ ਇਹ ਕਿਰਪਾ ਘਟਾਣੀਆਂ ਤੇ ਆਪਾਂ ਸ਼ੁਰੂ ਕਰਤੀਆਂ ਹੁਣ ਹੌਲੀ ਹੌਲੀ ਵੀ ਇਹ ਜਪਜੀ ਸਾਹਿਬ ਹੀ ਰਹਿ ਜਾਏ ਇਕੱਲਾ ਤੇ ਦੂਜਾ ਅੰਮ੍ਰਿਤ ਵੇਲਾ 9 ਵਜੇ ਸ਼ੁਰੂ ਹੋਣਾ ਚਾਹੀਦਾ ਇਹ ਅੰਮ੍ਰਿਤ ਵੇਲਾ 3 ਤੋਂ 6 ਆ ਨਾ ਜਿਹੜਾ ਇਹ ਔਖਾ ਕਰਦਾ ਉਦੋਂ ਉੱਠਿਆ ਨਹੀਂ ਜਾਂਦਾ ਪਰ ਨੇਮ ਬਣਾਈਏ ਕਈ ਗੁਰਮੁਖਾਂ ਦਾ ਨੇਮ ਹੈ ਸਵੇਰੇ ਇਸ਼ਨਾਨ ਕਰਕੇ ਉਹਨਾਂ ਨੇ ਫਿਰ ਬਾਣੀ ਦਾ ਜਾਪ ਕਰਨਾ ਸਤਸੰਗ ਜੀ ਜਿਹਦਾ ਨੇਮ ਹੀ ਨਹੀਂ ਉਹਦਾ ਪ੍ਰੇਮ ਕਦੋਂ ਬਣੇਗਾ ਸੁਭਾਅ ਬਣਾਓ ਆਪਾਂ ਇਕੱਲਾ ਇਹੀ ਨਹੀਂ ਵੀ ਸਤਸੰਗਤ ਵਿੱਚ ਜਾਣਾ ਤੇ ਸ੍ਰੀ ਸਾਹਿਬ ਉੱਪਰ ਦੀ ਪਾ ਲਓ ਦਾੜਾ ਪ੍ਰਕਾਸ਼ ਕਰ ਲਓ ਤੇਲ ਲਾ ਲਓ ਚੰਗੀ ਤਰ੍ਹਾਂ ਵਾਹ ਲਓ ਤੇ ਟੌਰ ਕੱਢ ਕੇ ਚੱਲੀਏ ਅਸੀਂ ਬੜੇ ਗੁਰਸਿੱਖ ਹਾਂ ਗੁਰਸਿੱਖ ਤੇ ਉਹਦੀਆਂ ਰਹਿਤਾਂ ਤੋਂ ਉਹਦੇ ਜੀਵਨ ਤੋਂ ਪਛਾਣਿਆ ਜਾਂਦਾ ਅੰਮ੍ਰਿਤ ਦਾ ਪਤਾ ਲੱਗੇ ਅੱਖਾਂ ਚੋਂ ਅੰਮ੍ਰਿਤ ਵਰਗਾ ਗੁਰਸਿੱਖ ਦਾ ਮਿੱਠਾ ਜਿਹਾ ਜੀਵਨ ਵੀ ਹੋਵੇ ਮਿੱਠਾ ਮਿੱਠਾ ਸੁਭਾਅ ਵੀ ਹੋਵੇ ਜ਼ਬਾਨ ਤੋਂ ਵੀ ਪਤਾ ਲੱਗੇ ਵੀ ਇਹਦੇ ਉੱਤੇ ਅੰਮ੍ਰਿਤ ਦਾ ਅਸਰ ਹੈ ਕੋਈ ਜੇ ਗਾਲ ਬਿਨਾਂ ਗੱਲ ਨਹੀਂ ਕਰਦਾ ਤੇ ਲੱਕੀ ਅੰਮ੍ਰਿਤ ਛਕਿਆ ਉਹਨੇ ਜੇ ਹੁਣ ਹਰੇਕ ਗੱਲ ਨਾਲ ਗਾਲ ਕੱਢੀ ਜਾਏ ਤੇ ਉਂਝ ਕਿਰਪਾਨ ਪਾਈ ਫਿਰਦਾ ਭਾਵੇਂ 3 ਪੁੱਠੀ ਹੱਥ 'ਚ ਫੜੀ ਫਿਰੇਗਾ ਆਖੋ ਸਤਨਾਮ ਉਹਦਾ ਕੋਈ ਫਾਇਦਾ ਨਹੀਂ ਅੰਮ੍ਰਿਤ ਦਾ ਤੇ ਪਤਾ ਲੱਗੇ ਗੁਰਸਿੱਖ ਦੇ ਜੀਵਨ ਤੋਂ ਉਹਦੇ ਚਾਲ ਤੋਂ ਪਤਾ ਲੱਗੇ ਵੀ ਇਹਨੇ ਅੰਮ੍ਰਿਤ ਛਕਿਆ ਗੁਰਮੁਖਤਾਈ ਦਾ ਪਤਾ ਲੱਗੇ ਜੀਵਨ ਦੇ ਉੱਤੇ ਅਸਰ ਵੀ ਹੋਵੇ ਅੰਮ੍ਰਿਤ ਦਾ ਤੇ ਨੇਮ ਬਣਾਓ ਸਤਸੰਗ ਜੀ ਮੈਂ ਜੈਕਾਰਾ ਲਵਾਵਾਂਗਾ ਉਹ ਬਾਹਵਾਂ ਖੜੀਆਂ ਕਰਨਗੇ ਕੌਣ ਪਹਿਲਾਂ ਮੈਂ ਬੇਨਤੀ ਕਰਦੇ ਹਾਂ ਇੱਕ ਤੇ ਰੀਸ ਚ ਬਾਹ ਨਾ ਖੜੀ ਕਰਿਓ ਰੀਸ ਚ ਇਹ ਨਾ ਕਿਹੋ ਵੀ ਉਹਨੇ ਕਰ ਦਿੱਤੀ ਤੇ ਮੈਂ ਬਾਹ ਨਹੀਂ ਖੜੀ ਕੀਤੀ ਤੇ ਮੇਰੀ ਤੁਹੀਨ ਹੋਏਗੀ ਵੀ ਇਹ ਬਾਹ ਖੜੀ ਇਹਨੇ ਕੀਤੀ ਹੋਈ ਨਹੀਂ ਮੈਂ ਉਹਨਾਂ ਵੀਰਾਂ ਦੇ ਚਰਨਾਂ ਚ ਵੀ ਬੇਨਤੀ ਕਰਾਂਗਾ ਅੰਮ੍ਰਿਤ ਧਾਰੀ ਨੇ ਭਾਵੇਂ ਸਹਿਜ ਧਾਰੀ ਨੇ ਮੈਂ ਹੈਰਾਨ ਹੁੰਦਾ ਜਦੋਂ ਅੱਜ ਸਹਿਜ ਧਾਰੀ ਲੋਕ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਨੇ 50 ਸਾਲ ਹੋ ਗਏ ਨੇ ਅਜੇ ਸਹਿਜ ਧਾਰੀ ਹੋਈ ਨੇ 50 ਸਾਲ ਬੜੇ ਪ੍ਰਚਾਰਕ ਇਹ ਜੀ ਸਹਿਜ ਧਾਰੀ ਸਿੱਖ ਹੈ ਜੀ ਕਿਉਂ ਕਿਉਂਕਿ ਸੇਵਾ ਚੰਗੀ ਕਰਦਾ ਆਖੋ ਸਤਨਾਮ ਮੈਂ ਹੁਣ ਥੋੜੇ ਦਿਨ ਪਹਿਲਾਂ ਇੱਥੇ ਦਿੱਲੀ ਕੋਲ ਉੱਥੇ ਗਿਆ ਸੀ ਉਹ ਕਰਨ ਇਹ ਸਹਿਜ ਧਾਰੀ ਸਿੱਖ ਨੇ ਜੀ ਬੜੇ ਸਹਿਜ ਧਾਰੀ ਦਾ ਅਰਥ ਇਹ ਹੁੰਦਾ ਵੀ ਜਿਹਨੇ ਦਾੜਾ ਰੱਖ ਲਿਆ ਕੇਸ ਰੱਖ ਲੈਣ ਸ਼ਰਾਬ ਛੱਡ ਦਿੱਤੀ ਆ ਪੱਕਾ ਬਚਨ ਹੋ ਗਿਆ ਉਹਦਾ ਸ਼ਰਾਬ ਛੱਡ ਦਿੱਤੀ ਆ ਮਾਸ ਛੱਡ ਦਿੱਤਾ ਦਾੜਾ ਰੱਖ ਲਿਆ ਕੇਸ ਰੱਖ ਲੈ ਰਹੇ ਤੇ ਅੰਮ੍ਰਿਤ ਵਾਸਤੇ ਤਿਆਰੀ ਕਰ ਰਿਹਾ ਬਾਕੀ ਸਾਰਾ ਕੁਝ ਛੱਡ ਦਿੱਤਾ ਉਹ ਸਹਿਜ ਧਾਰੀ ਹੁੰਦਾ ਦਾੜੀ ਰੱਖ ਲਈ ਹੈ ਜਿਹਨੇ ਉਸ ਦਿਨ ਤੋਂ ਸਹਿਜ ਧਾਰੀ ਗੁਰਸਿੱਖ ਉਹਨੂੰ ਕਹਿੰਦੇ ਨੇ ਸਹਿਜ ਧਾਰੀ ਹਾਂ ਵੀ ਇਹ ਸਹਿਜੇ 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 ਆ ਰਿਹਾ
ਤੇ ਜਿਹਨੂੰ 50 ਸਾਲ ਹੋ ਗਏ ਨੇ ਅਜੇ ਅਜੇ ਵੀ ਉਦੋਂ ਹੀ ਕੰਮ ਚੱਲੀ ਜਾਂਦਾ ਤੇ ਉਹਨੂੰ ਵੀ ਸਹਿਜਧਾਰੀ ਸਿੱਖ ਹੈ ਜੀ। ਕਿਹੜੇ ਵੇਲੇ ਉਹਨੇ ਬਚਨ ਕੀਤਾ ਵੀ ਮੈਂ ਆ ਰਿਹਾ ਇਸ ਪਾਸੇ? ਸ਼ੁਰੂਆਤ ਤੇ ਹੋਈ ਨੀ, ਕਦਮ ਤੇ ਇੱਕ ਨੀ ਪੁੱਟਿਆ ਜੀ, ਸਹਿਜੇ ਸਹਿਜੇ ਚੱਲ ਕੇ ਜਿਹਨੇ ਅੰਮ੍ਰਿਤ ਛਕਣਾ ਸਹਿਜਧਾਰੀ। ਤੇ ਸਤਸੰਗ ਭਾਵੇਂ ਤੁਹਾਡੇ ਵਿੱਚ ਕੋਈ ਸਹਿਜਧਾਰੀ ਬੈਠਾ ਜਿਹੜਾ ਮਨ ਬਣਾ ਰਿਹਾ ਵੀ ਮੈਂ ਅੰਮ੍ਰਿਤ ਛਕਣਾ, ਤਿਆਰੀ ਕਰ ਰਿਹਾ, ਤੇ ਭਾਵੇਂ ਅੰਮ੍ਰਿਤਧਾਰੀ ਗੁਰਸਿੱਖ ਬੈਠੇ ਨੇ, ਕੋਈ ਵੀ ਆ, ਨੇਮ ਬਣਾਓ। ਮੈਂ ਗੁਰਸਿੱਖਾਂ ਦਾ ਕਈਆਂ ਦਾ ਨੇਮ ਵੇਖਿਆ ਹੈ, ਦੁਪਹਿਰ ਦੇ 11-11 ਵਜੇ ਤੱਕ ਉਹ ਕਿਸੇ ਨਾਲ ਗੱਲ ਨਹੀਂ ਕਰਦੇ। ਇਹ ਨਹੀਂ ਵੀ ਮੌਨ ਰੱਖਦੇ ਨੇ, ਬਸ ਬਹੁਤਾ ਚੁੱਪ ਕਰਕੇ ਰਹਿੰਦੇ ਨੇ ਵੀ 11 ਵਜੇ ਤੱਕ ਉਹਨਾਂ ਦਾ, ਸਵੇਰ ਦੇ 3 ਵਜੇ ਤੋਂ ਲੈ ਕੇ 11 ਵਜੇ ਤੱਕ ਸਤਸੰਗ ਜੀ ਉਹਨਾਂ ਦਾ ਨਿਤਨੇਮ ਹੁੰਦਾ। ਸਵੇਰ ਦੇ 3 ਵਜੇ ਤੋਂ ਲੈ ਕੇ ਨਾ 11 ਵਜੇ ਤੱਕ ਉਹ ਨਿਤਨੇਮ ਕਰਦੇ ਨੇ, ਇਹਨਾਂ ਲਗਾਤਾਰ 8-8 ਘੰਟੇ, 7-7 ਘੰਟੇ ਦਾ ਨੇਮ ਹੈ ਗੁਰਮੁਖਾਂ ਦਾ, 3-3 ਘੰਟੇ ਇੱਕ ਜਗ੍ਹਾ ਚੌਂਕੜਾ ਮਾਰ ਕੇ ਬੈਠਦੇ। ਤੇ ਮੈਂ ਆਪ ਜੀ ਤੋਂ ਬਹੁਤਾ ਵੱਡਾ ਨਹੀਂ ਮੈਂ ਪਰਨ ਕਰਾਵਾਂਗਾ, ਸਿਰਫ ਅੱਧਾ ਘੰਟਾ, ਅੱਧਾ ਘੰਟਾ ਰੋਜ਼ ਕੱਢਣਾ। ਇੱਕ ਤੇ ਬੇਨਤੀ ਇਹ ਆ ਵੀ ਕੇਸੀ ਇਸ਼ਨਾਨ ਕਰਨਾ, ਜਿਹੜਾ ਅਸੀਂ ਇਸ਼ਨਾਨ ਕਰਨੇ ਆ ਨਾ ਉਹਨੂੰ ਤੇ ਮਹਾਂਪੁਰਸ਼ ਸਾਡੇ ਆਉਂਦੇ ਹੁੰਦੇ ਸਨ, ਕਹਿੰਦੇ ਜੀ ਕੁੱਤਾ ਇਸ਼ਨਾਨ, ਉਹ ਬਾਬਾ ਜੀ ਕੁੱਤਾ ਇਸ਼ਨਾਨ ਇਹ ਕੀ ਕਹਿੰਦੇ ਤੁਹਾਡੇ ਜੀਵਨ, ਕਈ ਕਹਿਣਗੇ ਵੀ ਇਹ ਕੀ ਕਹਿਤਾ ਇਹ ਕੁੱਤਾ ਇਸ਼ਨਾਨ, ਪਹਿਲਾਂ ਆਪਾਂ ਵੀ ਇਹੀ ਕਰਦੇ ਰਹੇ। ਤੇ ਮਹਾਂਪੁਰਸ਼ਾਂ ਨੂੰ ਪੁੱਛਿਆ ਮਹਾਰਾਜ ਜੀ ਇਹ ਕੀ ਆਉਂਦੇ ਹੋ, ਉਹ ਕਹਿੰਦੇ ਭਾਈ ਇਹ ਕੁੱਤਾ ਇਸ਼ਨਾਨ ਇਹਨੂੰ ਤਾਂ ਕਹਿੰਦੇ ਆ ਵੀ ਜਦੋਂ ਕੁੱਤਾ ਵੜਦਾ ਨਾ ਪਾਣੀ ਚ ਸਿਰ ਨਹੀਂ ਭਿਉਂਦਾ, ਆਖੋ
ਸਤਿਗੁਰੂ,
ਇਹ ਕੁੱਤਾ ਇਸ਼ਨਾਨ ਆ, ਅੱਧਾ ਹੀ, ਪੂਰਾ ਇਸ਼ਨਾਨ ਨਹੀਂ, ਸੰਪੂਰਨ ਇਸ਼ਨਾਨ ਹੁੰਦਾ ਕੇਸੀ ਇਸ਼ਨਾਨ ਕਰਨਾ, ਕੇਸੀ ਇਸ਼ਨਾਨ ਕਰਨ ਦਾ ਸੁਭਾਅ ਬਣਾਓ। ਚਲੋ ਕਈ ਵਾਰੀ ਡਾਕਟਰ ਮਨਾਹੀ ਕਰਦੇ ਨੇ, ਕੋਈ ਬਿਮਾਰ ਹੋਵੇ ਉਦੋਂ ਮਨਾਹੀ ਵੀ ਆ, ਐਡਾ ਕਰੜਾ ਨਹੀਂ ਸੌਦਾ, ਐਡਾ ਮਹਿੰਗਾ ਨਹੀਂ ਵੀ 108 ਡਿਗਰੀ ਤੇ ਹੁਣ ਉੱਥੇ ਵਾਹਿਗੁਰੂ 103-104 ਡਿਗਰੀ ਦਾ ਬੁਖਾਰ ਹੋਵੇ ਤੇ ਫਿਰ ਉਹਨੂੰ ਤੁਸੀਂ ਟੂਟੀ ਥੱਲੇ ਕਰ ਦਿਓ, ਬਾਪੂ ਨੂੰ ਵੀ ਇਸ਼ਨਾਨ ਕਰਾਉਣਾ ਹੀ ਕਰਾਉਣਾ, ਫਿਰ ਤੇ ਸਹਿਜ ਪਾਠ ਪਹਿਲਾਂ ਹੀ ਰੱਖ ਲੈਣਾ ਚਾਹੀਦਾ, ਭੋਗ ਦੀ ਵੀ ਤਿਆਰੀ। ਐਡਾ ਕਰੜਾ ਸੌਦਾ ਨਹੀਂ ਸਤਸੰਗ, ਧਿਆਨ ਦਿਓ, ਇਹ ਐਡਾ ਕਰੜਾ ਸੌਦਾ ਨਹੀਂ ਜਿੱਡਾ ਅਸੀਂ ਕਰੜਾ ਕਰ ਦਿੱਤਾ। ਠੀਕ ਆ, ਜਿਹੜਾ ਕੋਈ ਸਰੀਰ ਕਰਕੇ ਬਿਮਾਰ ਆ ਉਹ ਇਸ਼ਨਾਨ ਨਾ ਵੀ ਕਰੇ, 5 ਇਸ਼ਨਾਨਾਂ ਵੀ ਕਰ ਲਏ ਠੀਕ ਚੱਲ ਜਾਂਦਾ। ਡਾਕਟਰ ਮਨਾ ਕਰ ਦੇਣ ਕੋਈ ਐਸੀ ਗੱਲ ਹੋਵੇ, ਕੇਸੀ ਇਸ਼ਨਾਨ ਪੂਰਾ ਨਹੀਂ ਕਰ ਸਕਦਾ, 5 ਚੂਲੇ ਪਾ ਲਵੇ, ਪਰ ਵੈਸੇ ਕੇਸੀ ਇਸ਼ਨਾਨ ਦਾ ਨੇਮ ਬਣਾਓ, ਫਿਰ ਚੌਂਕੜਾ ਮਾਰ ਕੇ ਅੱਧਾ ਘੰਟਾ ਘੜੀ ਤੋਂ ਵੇਖ ਕੇ ਲਾਉਣਾ, ਉਹਨਾਂ ਚਿਰ ਮੈਂ ਜਲ ਪਾਣੀ ਨਹੀਂ ਛਕਣਾ। ਹੁਣ ਜੇ ਜਲ ਪਾਣੀ ਛਕਣਾ ਤੇ ਅੱਧਾ ਘੰਟਾ ਪੂਰਾ ਕਰਨਾ ਪਏਗਾ, ਭਾਵੇਂ 3 ਵਜੇ ਉੱਠੋ, ਭਾਵੇਂ 4 ਵਜੇ ਉੱਠੋ, ਭਾਵੇਂ 5 ਵਜੇ 6 ਵਜੇ, ਪਰ ਨੇਮ ਥੋੜਾ ਜਿਹਾ ਜ਼ਰੂਰ ਬਣਾਓ ਵੀ ਅੱਧਾ ਘੰਟਾ ਸਵੇਰੇ ਉੱਠ ਕੇ ਇਸ਼ਨਾਨ ਤੋਂ ਬਾਅਦ ਮੈਂ ਅੱਧਾ ਘੰਟਾ ਚਾਹੇ ਮੈਂ ਜਪਜੀ ਸਾਹਿਬ ਪੜ੍ਹਨ ਤੇ ਲਾ ਲਾਂ, ਚਾਹੇ 5 ਬਾਣੀਆਂ ਤੇ ਲਾ ਦਾਂ, ਚਾਹੇ ਮੈਂ ਵਾਹਿਗੁਰੂ ਵਾਹਿਗੁਰੂ ਕਰਨ ਤੇ ਲਾ ਦਿਆਂ, ਇਹ ਅੱਧਾ ਘੰਟਾ ਮੈਂ ਲਾਉਣਾ ਹੀ ਲਾਉਣਾ ਹੈ। ਉਦੋਂ ਬਾਅਦ ਮੈਂ ਚਾਹ ਜਾਂ ਕੁਛ ਜਲ ਪਾਣੀ ਦੁੱਧ ਜੋ ਵੀ ਛਕਣਾ ਉਦੋਂ ਬਾਅਦ ਛਕਣਾ ਮੈਂ, ਜੇ ਛਕਣਾ ਪਹਿਲਾਂ ਅੱਧਾ ਘੰਟਾ ਪੂਰਾ ਕਰਨਾ ਪਏਗਾ। ਤੇ ਇਹ ਵੀ ਨਹੀਂ, ਕਈ ਇੱਦਾਂ ਦੇ ਵੀ ਨੇ, ਮੈਂ ਤੇ ਅਜੇ ਛਕਣਾ ਨਹੀਂ ਕੁਛ, ਕਿਉਂ ਕਹਿ ਅਜੇ ਜੀ ਮੈਂ ਸਵੇਰੇ ਤੇ ਸੌਂ ਗਿਆ ਸਾਂ, ਮੇਰਾ ਨਿਤਨੇਮ ਪੂਰਾ ਨਹੀਂ ਹੋਇਆ, 15 ਮਿੰਟ ਬਾਕੀ ਨੇ, ਉਹ ਹੁਣ ਪੂਰੇ ਕਰ ਲਾ। ਨੀਂਦ ਨੇ ਦੱਬ ਲਿਆ ਸੀ, ਗੁਰਸਿੱਖ ਨੂੰ ਨੀਂਦ ਦੱਬ ਲੈਂਦੀ, ਆਖੋ
ਸਤਨਾਮ,
ਗੁਰਸਿੱਖ ਆ ਜਿਹੜਾ ਨੀਂਦ ਨੂੰ ਦੱਬੇ, ਆਖੋ ਸਤਨਾਮ। ਨੀਂਦ ਦੇ ਦਬਾਅ ਹੇਠ ਨਹੀਂ ਆਉਣਾ, ਨੀਂਦ ਨੂੰ ਦੱਬਣਾ, ਨੀਂਦ ਨੂੰ ਦੱਬਣਾ, ਉਹਦੇ ਦਬਾਅ ਹੇਠ ਨਹੀਂ ਆਉਣਾ। ਜੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠਦੇ ਹੋ, 5-10 ਮਿੰਟ ਬਹਿ ਜਾਓ, 10 ਮਿੰਟ ਬਾਅਦ ਜੇ ਤੁਹਾਨੂੰ ਇੱਦਾਂ ਲੱਗਦਾ ਵੀ ਨੀਂਦ ਆਉਣ ਲੱਗ ਪਈ ਆ, ਫਿਰ ਉੱਠ ਕੇ ਕੁਰਸੀ ਤੇ ਬਹਿ ਜਾਓ, ਵਾਹਿਗੁਰੂ ਵਾਹਿਗੁਰੂ ਚੱਲਣ ਦਿਓ, ਉਦਾਂ ਹੀ ਸਿਮਰਨ ਅੱਧਾ ਘੰਟਾ ਹੀ ਲਾਉਣਾ, ਸਿਮਰਨ ਕਰੋ, ਮੂਲ ਮੰਤਰ ਪੜ੍ਹੋ, ਜਪਜੀ ਸਾਹਿਬ ਪੜ੍ਹੋ, 5 ਬਾਣੀਆਂ ਪੜ੍ਹੋ, ਉਹ ਜੇ ਉੱਥੇ ਠੀਕ ਨਾ ਲੱਗੇ ਫਿਰ ਬੈੱਡ ਤੇ ਬਹਿ ਜਾਓ, ਕਦੇ ਕੁਰਸੀ ਤੇ ਬਹਿ ਜਾਓ, ਜੇ ਫਿਰ ਵੀ ਨੀਂਦ ਤੰਗ ਬਹੁਤਾ ਕਰਦੀ ਹੈ ਤੇ ਫਿਰ 5 ਮਿੰਟ ਖੜ੍ਹੇ ਹੋ ਜਾਓ, ਜੇ ਫਿਰ ਵੀ ਤੰਗ ਕਰਦੀ ਹੈ ਥੋੜ੍ਹਾ ਜਿਹਾ ਕਮਰੇ ਵਿੱਚ ਟਹਿਲ ਲਓ, ਜੇ ਫਿਰ ਵੀ ਗੱਲ ਨਹੀਂ ਬਣਦੀ ਤੇ ਸ਼ਬਦਾਂ ਦੀ ਬਾਣੀ ਦੀ ਕੋਈ ਕੈਸਟ ਲਾ ਲਓ, ਅੱਧਾ ਘੰਟਾ ਪੂਰਾ ਕਰਨਾ ਹੀ ਕਰਨਾ ਉਹਦੇ ਪਿਆਰ ਵਿੱਚ। ਆਖੋ
ਸਤਨਾਮ,
ਵੱਧ ਜਿੰਨਾ ਕਰ ਸਕੋ ਚੰਗਾ, 2 ਘੰਟੇ, 2.5 ਘੰਟੇ, 5 ਘੰਟੇ, 10 ਘੰਟੇ, ਪਰ ਇੰਨਾ ਕੁ ਨੇਮ ਜਿਹੜੇ ਬਣਾਉਣਗੇ, ਸਿੰਘ ਜੈਕਾਰਾ ਲਾਏਗਾ, ਉਹ ਬਾਹਾਂ ਖੜੀਆਂ ਕਰਨਗੇ। ਬੇਨਤੀ ਇਹ ਵੀ ਨਾਲ, ਰੀਸ ਨਾ ਕਰਿਓ, ਝੂਠਾ ਬਚਨ ਨਾ ਕਰਿਓ, ਅੱਧਾ ਘੰਟਾ, ਵੱਧ ਨਹੀਂ ਮੈਂ ਕਹਿ ਰਿਹਾ, ਸਿਰਫ ਅੱਧਾ ਘੰਟਾ ਜ਼ਰੂਰ ਕੱਢੋ, ਫਿਰ ਵੇਖਣਾ ਕਿਵੇਂ ਤਬਦੀਲੀ ਆਏਗੀ, ਜੀਵਨ ਵਿੱਚ ਕ੍ਰਾਂਤੀ ਆਏਗੀ, ਵੇਖਣਾ ਕਿਵੇਂ ਬਖਸ਼ਿਸ਼ ਹੋਏਗੀ ਸਤਿਗੁਰਾਂ ਦੀ। ਥੋੜਾ ਜਿਹਾ ਨੇਮ ਉਹ ਵੀ ਤੁਹਾਡੇ ਚ ਬੈਠੇ ਨੇ ਜਿਹੜੇ ਰੋਜ਼ ਪੰਜ ਪੰਜ ਬਾਣੀਆਂ ਪੜ੍ਹਦੇ ਨੇ, ਰੋਜ਼ ਰਹਿਰਾਸ ਪੜ੍ਹਦੇ ਨੇ, ਕੀਰਤਨ ਸੁਹੇਲਾ ਪੜ੍ਹਦੇ ਨੇ, ਰੋਜ਼ ਜਾਪ ਕਰਦੇ ਨੇ, ਥੋੜਾ ਜਿਹਾ ਤੁਰੀਏ, ਸਾਡੇ ਚ ਬੰਦਗੀ ਦੀ ਘਾਟ ਆ। ਮੈਂ ਇੱਥੇ ਹੈਦਰਾਬਾਦ ਗਿਆ ਸਾਂ ਹੁਣ ਦੋ ਤਿੰਨ ਦਿਨ, ਉੱਥੇ ਉਹ ਗੱਲ ਚੱਲ ਪਈ, ਇਹ ਜੀ ਕੀ ਹੋ ਰਿਹਾ, ਰਾਜਨੀਤੀ ਏਦਾਂ ਹੋ ਗਈ, ਧਰਮ ਸਾਡਾ ਏਦਾਂ ਹੋ ਗਿਆ, ਅਕਾਲ ਤਖਤਾਂ ਦਾ ਆ ਹੋ ਗਿਆ ਜੀ, ਆਗੂ ਸਾਡੇ ਵਿਗੜ ਗਏ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਕੁਛ ਨਹੀਂ, ਸਿਰਫ ਬੰਦਗੀ ਦੀ ਘਾਟ, ਅੱਜ ਅਸੀਂ ਅਕਾਲ ਦੇ ਪੁੱਤਰ ਨਹੀਂ ਰਹੇ, ਸਿਰਫ ਅਕਾਲ ਪੁਰਖ ਦੇ ਪੁਜਾਰੀ ਨਹੀਂ ਰਹੇ, ਸਾਡੇ ਚ ਸਿਮਰਨ ਦੀ ਘਾਟ ਪੈ ਗਈ, ਇਹੀ ਘਾਟ, ਨਾਮ ਦੀ ਬੰਦਗੀ ਦੀ ਘਾਟ ਆ ਸਾਡੇ।